جو پائی دور لب درشن کر لیو ابے کہ آپس میں پہنچے سب رات بتائی جاگرن کر کے ست گر کے گن سمر سمر کے
واہ گرو جی کا خالصہ واہ گرو جی کی فتح تو سلطان کہا ہو میاں تیری کون بڑائی جو تو دہے سو کہاں سوامی میں مورکھ کہن نہ جائی تیرے گن گاواں دہے بجائی جیسے سچ میں رہو رجائی دساں پاتشاہیاں دی آتمک جاگ دی جوت شبد گر مورت تن تن سری گرو گرنتھ صاحب جی دے پاون پوتر چرنا وچ سندھیا ویلے دے سجے ہوئے دیوانا چ حاضریاں بھر لئی گرو کا خاص روپ گرو خالصا ساتھ سنگت وڈے بھاگ ہن لتا پرتی گرو چرنا چ جڑ کے ست گرو گرو کلگی دھر دا اتہاس دسویں پاتشاہ جی دی جیون کتھا بہت ہی ادب ستکار تے شردا سہت آپ جی سربن کر رہے کلگیتر پاتشاہ جی مہاراج جی دے زخم گل خان والوں کیتا ہویا جو کٹار دا وار ہے وہ پہلا تا بھر گیا بہادر شاہ دے بھیجے ہوئے دو امراو آئے نے ست گران دے درشن کیتے گردیو دے لاگے گردیو دے دو تنک پے ویکھے سوچ دے نے ایہو جے وڈے کٹھور تنک کون چلا سکدا ہونا کوئی فرشتہ ہی ہوئے تاں چلاوے کوئی بندہ تاں نہیں چلا سکدا گرو پیر نے انہاں نے بکھاوے واسطے رکھے ہون گے انتریامی ست گرو جان گئے کہ انہاں دے من چ سنسا ہے کیونکہ انہاں نے آنند پور صاحب تے چمکور صاحب دا جنگ نہیں ویکھیا ست گران نے دونوں تنک چکے اپنے مٹھے وچ دونوں تنکھاں دی پٹی لئی اور دوواں دی تندی پکڑ کے کنا تک کھچ کے تنکھاں دی چرڑ چرڑ کرا دتی دو تین وار جدو تندی کھچی تے مہاراج جی دا زخم ہالے کچا سی کھل گیا خون دی تتیری بگی ستگران دے بانے دا ستگران دے چولے دا رنگ لال ہو گیا انہاں دونوں امراواں نے آکھیا مہاراج اے کی کیتا ستگران نے انہاں نوں سرے پاؤ دے کے ودا کر دتا زخم جنا پہلا سی وہ بھی دگنا ہو گیا سنگھاں دے منہ وچ بڑی بھاری اپرامتا تے بیراگ ہے کلگیدھر نے حکم کیتا بھائی ہن اسی سچ کھنڈ نوں جان دیاں تیاریاں کر لئیاں سچ کھنڈ جان واسطے انگیٹھے لئی جو جو چاہیدا ہے چندن چاہیدا ہے گھیو چاہیدا ہے لکڑی آدک چاہیدی ہے وہ ساری اکٹھی کرو چوتھ والے دن مہاراج جی نے ایک بڑا بڑا لنگر کیتا بھنڈارا کیتا برہم بھوج کیتا انیکاں مہاپرشاں سنتاں مہنتاں نوں بلا کے سب نوں بھوجن چکایا پانت پانت دیاں سبزیاں بھاجیاں پکوان اوڑیاں پوڑے سب وچ ورتائے سب نے چکے چک کے سب آنندت ہوئے گرو کلگیدھر دے درشنا واسطے بینت سنگتاں پوج رہیاں نے چوتھ دی رات ستگران نے حکم کیتا بھائی اج رات کسے نے سونا نہیں پرمیشر دا بھجن کردیاں کیرتن کردیاں رات بتیت کرنی ہے ستگران دا تمبو لگا ہے مہاراج سچے پاتشاہ جی اندر بیٹھے نے سکھ سنگتاں باہر بیٹھیاں نے سارے سکھ آپو اپنے آنند وچ بیٹھے کیرتن کر رہے نے کوئی گربانی پڑھ رہا ہے ویراگمئی ماحول بنیا ہویا ہے سنگھاں دے منہ وچ ایسا ویراگ ہے کلگیدھر پاتشاہ جی مہاراج جی تو بعد ساڈا والی کون ہوے گا کون ساڈی بانہ پھڑے گا ایداں دے کئی پرکار دے خیال سنگھاں دے ہردیاں وچ آ رہے نے ਜੋ ਹੁਕਮ ਗੁਰੂ ਸਾਹਿਬ ਨੇ ਕੀਤਾ, ਭਾਈ ਸੰਤੋਖ ਸਿੰਘ ਜੀ, ਭਾਈ ਧਰਮ ਸਿੰਘ ਜੀ, ਜੋਤ ਸਿੰਘ ਜੀ ਹੋਣੀ ਸਤਿਗੁਰਾਂ ਦੇ ਹੁਕਮ ਦੀ ਉਸੇ ਤਰ੍ਹਾਂ ਪਾਲਣਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੋਪਈ ਦੁਰਲਭ ਦਰਸ਼ਨ ਕਰ ਲਿਓ ਅਬੈ।
ਬੇਅੰਤ ਸਿੱਖ ਬੜੀ ਛੇਤੀ ਛੇਤੀ ਨਾਲ ਆ ਰਹੇ ਨੇ ਸਤਿਗੁਰਾਂ ਦਾ ਜਿੱਥੇ ਡੇਰਾ ਹੈ। ਕਹਿੰਦੇ ਭਾਈ ਹੁਣ ਸਤਿਗੁਰਾਂ ਦੇ ਦੁਰਲਭ ਦਰਸ਼ਨ ਨੇ, ਹੁਣ ਇਹ ਦਰਸ਼ਨ ਨੂੰ ਮੁੜ ਦੁਬਾਰਾ ਨਹੀਂ ਹੋਣੇ, ਚਲੋ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰ ਲਈਏ।
ਕਹਿ ਆਪਸ ਮੈਂ ਪਹੁੰਚੇ ਸਬੈ,
ਆਪੋ ਵਿਚ ਬਚਨ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਸਿਖਾ ਰਹੇ ਹਨ।
ਰਾਤ ਬਿਤਾਈ ਜਾਗਰਨ ਕਰਕੇ,
ਰਾਤ ਨੂੰ ਸਾਰੀਆਂ ਸੰਗਤਾਂ ਦਾ ਜੋੜ ਮੇਲ ਹੋਇਆ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਹੁਕਮ ਅਨੁਸਾਰ ਗੁਰਬਾਣੀ ਦਾ ਕੀਰਤਨ ਕਰਦਿਆਂ, ਭਜਨ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਸਤਿਗੁਰ ਕੇ ਗੁਣ ਸਿਮਰ ਸਿਮਰ ਕੈ,
ਸਾਰੀ ਰਾਤ ਸਿੱਖ ਬੈਠੇ ਰਹੇ ਸਤਿਗੁਰੂ ਗੁਰੂ ਕਲਗੀਧਰ ਦੇ ਗੁਣਾਂ ਨੂੰ ਸਿਮਰਦੇ ਨੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਸਿਮਰਦੇ ਹਨ।
ਜਾਮ ਰਹੀ ਜਬ ਸੋਚ ਸ਼ਨਾਨੇ,
ਜਦੋਂ ਪਹਿਰ ਰਾਤ ਰਹੀ ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਸ਼ਨਾਨ ਕੀਤਾ ਹੈ।
ਸ੍ਰੀ ਪ੍ਰਭ ਕਰਕੇ ਲਾਇਸ ਧਿਆਨੇ,
ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਨੇ, ਔਰ ਆਪਣੇ ਆਸਣ ਤੇ ਬੈਠ ਕੇ ਗੁਰੂ ਕਲਗੀਧਰ ਜੀ ਨੇ ਆਪਣੇ ਨਿਜ ਸਰੂਪ ਵਿਚ ਧਿਆਨ ਜੋੜਿਆ। ਜੋ ਸਤਿਗੁਰਾਂ ਦਾ ਨਿਜ ਰੂਪ ਹੈ, ਆਪਣੇ ਉਸ ਨਿਜਾਨੰਦ ਵਿਚ ਨਿਜ ਸਰੂਪ ਵਿਚ ਮਹਾਰਾਜ ਜੀ ਨੇ ਆਪਣੀ ਸੁਰਤ ਜੋੜੀ ਹੈ।
ਸਤ ਚੇਤਨ ਆਨੰਦ ਵਿਸਾਲਾ,
ਸਤਿਗੁਰਾਂ ਦਾ ਕਿਹੜਾ ਸਰੂਪ ਹੈ ਖਾਲਸਾ ਜੀ? ਸਤਿਗੁਰਾਂ ਦਾ ਸਰੂਪ ਹੈ ਸਤ ਚੇਤਨ ਤੇ ਆਨੰਦ। ਸਾਦਾ ਸੱਚ ਦਾਨੰਦ ਸਰਬੰਗ ਪ੍ਰਣਾਸੀ, ਐਸਾ ਜਿਹੜਾ ਸਤਿਗੁਰਾਂ ਦਾ ਨਿਜ ਸਰੂਪ ਹੈ।
ਨਿਜ ਸਰੂਪ ਮਨ ਥਿਰੇ ਕਿਰਪਾਲਾ,
ਸਤ ਚੇਤਨ ਆਨੰਦ ਸਰੂਪ ਦੇ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਥਿਰ ਹੋ ਕੇ ਬੈਠੇ ਨੇ, ਆਪਣੇ ਨਿਜ ਸਰੂਪ ਦੇ ਵਿਚ ਐਸੇ ਨਿਜਾਨੰਦ ਵਿਚ ਬਲੀਨ ਹੋਏ ਬੈਠੇ ਹਨ।
ਨਭ ਸਮ ਵਿਆਪਕ ਜੋ ਸਭ ਮਾਈ,
ਐਸਾ ਸਰੂਪ ਹੈ ਗੁਰੂ ਕਲਗੀਧਰ ਦਾ ਜੋ ਆਕਾਸ਼ ਦੇ ਸਮਾਨ ਸਾਰਿਆਂ ਵਿਚ ਵਿਆਪਕ ਹੈ। ਜਿਵੇਂ ਆਕਾਸ਼ ਸਾਰੇ ਪਾਸੇ ਵਿਆਪਕ ਹੈ, ਐਸੇ ਨਭ ਦੇ ਸਮਾਨ, ਆਕਾਸ਼ ਦੇ ਸਮਾਨ ਮਹਾਰਾਜ ਜੀ ਦਾ ਸਰੂਪ ਵਿਆਪਕ ਹੈ।
ਅਸ ਪਰਮਾਤਮਾ ਬਿਨ ਕੋ ਨਾਈ,
ਐਸੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਿਵੇਂ ਆਕਾਸ਼ ਹਰ ਜਗ੍ਹਾ ਤੇ ਹੈ, ਤੈਸੇ ਉਹ ਪਾਰਬ੍ਰਹਮ ਪਰਮਾਤਮਾ ਹਰ ਜਗ੍ਹਾ ਤੇ ਆ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ।
ਭੂਤ ਭਵਿੱਖ ਨਾਸ਼ ਪ੍ਰਮਾਣ,
ਔਰ ਜਿਹਦਾ ਨਾ ਪਹਿਲਾਂ ਕਦੇ ਨਾਸ਼ ਹੋਇਆ, ਨਾ ਹੁਣ ਨਾਸ਼ ਹੋਵੇਗਾ, ਨਾ ਹੀ ਆਉਣ ਵਾਲੇ ਸਮੇਂ ਚ ਨਾਸ਼ ਹੋਵੇਗਾ। ਜਿਹੜਾ ਤਿੰਨਾਂ ਕਾਲਾਂ ਵਿਚ ਰਹੇ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ, ਔਰ ਜਿਹਦਾ ਕਦੇ ਪ੍ਰਣਾਮ ਨਹੀਂ ਹੁੰਦਾ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ।
ਯਾ ਤੇ ਸਤ ਕਹਿਤ ਸ਼੍ਰੁਤੀ ਨਾਮ,
ਇਸ ਕਰਕੇ ਵੇਦਾਂ ਨੇ, ਸ਼ਾਸਤਰਾਂ ਨੇ ਮਹਾਰਾਜ ਜੀ ਦਾ ਜਿਹੜਾ ਐਸਾ ਨਿਜ ਸਰੂਪ ਹੈ ਉਹਨੂੰ ਸਤ ਰੂਪ ਕਰਕੇ ਵਰਣਨ ਕੀਤਾ ਹੈ। ਭਾਈ ਸੰਤੋਖ ਸਿੰਘ ਜੀ ਸਤ ਚੇਤਨ ਤੇ ਆਨੰਦ ਦੀ ਵਿਆਖਿਆ ਕਰਕੇ ਦੱਸ ਰਹੇ ਨੇ ਵੀ ਸਤ ਕਿਸ ਨੂੰ ਕਹਿੰਦੇ ਨੇ। ਕਹਿੰਦੇ ਸਤ ਉਹ ਹੈ ਜਿਹੜਾ ਤਿੰਨਾਂ ਕਾਲਾਂ ਚ ਰਹੇ, ਜਿਸ ਦਾ ਕਦੇ ਵਿਨਾਸ਼ ਨਾ ਹੋਵੇ, ਉਹਨੂੰ ਵੇਦਾਂ ਤੇ ਸ਼ਾਸਤਰਾਂ ਦੇ ਵਿਚ ਸਤ ਕਿਹਾ ਜਾਂਦਾ ਹੈ।
ਮਾਇਆ ਜਗਤ ਅਵਿਦਿਆ ਆਦਿ,
ਖਾਲਸਾ ਜੀ ਜਿਹੜੀ ਮਾਇਆ ਹੈ ਪਰਮਾਤਮਾ ਦੀ, ਔਰ ਜਗਤ ਹੈ ਔਰ ਜਿਤਨੀ ਅਵਿਦਿਆ ਹੈ,
ਜਿਸ ਬਿਹੀਨ ਜੜ ਸਹਿਤ ਵਿਖਾਦ,
ਇਸ ਪਰਮਾਤਮਾ ਤੋਂ ਬਿਨਾਂ ਇਹ ਸਭ ਕੁਝ ਜੜ ਹੈ, ਕੁਝ ਨਹੀਂ ਕਰ ਸਕਦੀ। ਨਾ ਮਾਇਆ ਕੁਝ ਕਰ ਸਕਦੀ ਹੈ, ਨਾ ਸੰਸਾਰ ਕੁਝ ਕਰ ਸਕਦਾ, ਨਾ ਹੀ ਅਵਿਦਿਆ ਕੁਝ ਕਰ ਸਕਦੀ ਹੈ।
ਮੇਲ ਪਏ ਤੇ ਦੇਹ ਜਿਤੇਕ।
ਜਿਸ ਦੀ ਸੱਤਾ ਪ੍ਰਾਪਤ ਕਰਕੇ, ਜਿਸ ਦਾ ਮੇਲ ਪ੍ਰਾਪਤ ਕਰਕੇ ਜਿਤਨੀਆਂ ਦੇਹਾਂ ਹਨ,
ਕਿਰਿਆਵਾਨ ਹੋਵੇ ਸਹਿਤ ਬਵੇਕ।
ਇਹ ਸਾਰੀਆਂ ਦੇਹਾਂ ਕਿਰਿਆਮਾਨ ਹੁੰਦੀਆਂ ਨੇ। ਆ ਬੋਲ ਰਹੇ ਨੇ ਮਨੁੱਖ, ਜੀਵ ਹੱਸ ਰਹੇ ਨੇ, ਬੈਠੇ ਨੇ, ਖੇਡ ਰਹੇ ਨੇ, ਕੋਈ ਕਿੱਧਰ ਵਿਚਰ ਰਿਹਾ, ਕੋਈ ਕਿੱਧਰ ਵਿਚਰ ਰਿਹਾ। ਜਿਤਨੇ ਸਰੀਰ ਕਿਰਿਆਮਾਨ ਹੋ ਰਹੇ ਨੇ,
ਯਾ ਤੇ ਚੇਤਨ ਨਾਮ ਬਤਾਵੇ,
ਪਰਮਾਤਮਾ ਦਾ ਸਰੂਪ ਇਹਦੇ ਵਿਚ ਵਿਆਪਕ ਹੈ ਤਾਂ ਕਿਰਿਆਮਾਨ ਹੈ। ਜੇ ਪਰਮਾਤਮਾ ਦੀ ਸੱਤਾ ਨਿਕਲ ਜੇ ਤੇ ਫਿਰ ਤਾਂ ਕੁਝ ਨਹੀਂ, ਫਿਰ ਤਾਂ ਮੁਰਦਾ ਤਾਂ ਨਹੀਂ ਕਦੇ ਹਿਲਦਾ ਜੁਲਦਾ। ਜਿਹਦੇ ਵਿਚ ਆਤਮਾ ਦੀ ਸੱਤਾ ਹੋਵੇ ਉਹੀ ਕਿਰਿਆਮਾਨ ਹੁੰਦਾ। ਇਸ ਕਰਕੇ ਪਰਮਾਤਮਾ ਚੇਤਨ ਸਰੂਪ ਹੈ।
ਮਨ ਆਦਿਕ ਚੰਚਲ ਹੋਵੇ ਜਾਵੇ,
ਇਸ ਪਰਮਾਤਮਾ ਦੀ ਸੱਤਾ ਪ੍ਰਾਪਤ ਕਰਕੇ ਇਹ ਮਨ ਆਦਿਕ ਜਿਹੜੀਆਂ ਸਾਡੀਆਂ ਅੰਦਰ ਦੀਆਂ ਬਿਰਤੀਆਂ ਨੇ, ਚੰਚਲ ਹੁੰਦੀਆਂ ਨੇ, ਚਲਾਏਮਾਨ ਹੁੰਦੀਆਂ ਨੇ, ਉਸ ਨੂੰ ਚੇਤਨ ਕਹਿੰਦੇ ਹਨ।
ਜਿਸ ਬਹੀਨ ਦੁੱਖ ਸਦਰੇ ਹੇਰੀ,
ਜਿਸ ਤੋਂ ਬਹੀਣ ਇਹ ਸਭ ਕੁਝ ਜੜ ਹੈ, ਕੁਝ ਨਹੀਂ ਕਰ ਸਕਦੇ।
ਵਿਸ਼ਿਆਨੰਦ ਬੂੰਦ ਜਿਸ ਕੇਰੀ,
ਖਾਲਸਾ ਜੀ ਹੁਣ ਆਨੰਦ ਦੀ ਵਿਆਖਿਆ ਕਰਨ ਲੱਗੇ ਨੇ ਵੀ ਆਨੰਦ ਸਰੂਪ ਪਰਮਾਤਮਾ ਕਿਵੇਂ ਹੈ। ਦੁਨੀਆਂ ਦੇ ਜਿਤਨੇ ਵਿਸ਼ਿਆਨੰਦ ਨੇ, ਵਿਸ਼ਿਆਂ ਦੇ ਵੀ ਆਨੰਦ ਹੁੰਦੇ ਨੇ ਨਾ। ਖਾਣ ਪੀਣ ਦਾ ਆਨੰਦ ਹੈ, ਭੋਗਣ ਦਾ ਆਨੰਦ ਹੈ, ਵੇਖਣ ਦਾ ਆਨੰਦ ਹੈ, ਸੁਣਨ ਦਾ ਆਨੰਦ ਹੈ। ਏਦਾਂ ਇਹ ਜਿਤਨੇ ਸੰਸਾਰ ਦੇ ਵਿਸ਼ੇ ਆਨੰਦ ਨੇ, ਇਹ ਇੱਕ ਬੂੰਦ ਦੇ ਸਮਾਨ ਹਨ।
ਸੋ ਆਨੰਦ ਕੋ ਉਦਤ ਅਪਾਰਾ,
ਪਰਮਾਤਮਾ ਉਸ ਆਨੰਦ ਦਾ ਸਮੁੰਦਰ ਹੈ। ਪਰਮਾਤਮਾ ਦੇ ਉਸ ਆਨੰਦ ਦੇ ਸਮੁੰਦਰ ਦੇ ਵਿਸ਼ੇ ਆਨੰਦ ਇੱਕ ਬੂੰਦ ਦੇ ਸਮਾਨ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਾਲਸਾ ਜੀ ਵੇਖੋ ਕਿੰਨਾ ਆਨੰਦ ਹੋਵੇਗਾ ਪਰਮਾਤਮਾ ਵਿਚ, ਵਿਸ਼ਿਆਂ ਵਿਚ ਸਾਨੂੰ ਇੰਨਾ ਆਨੰਦ ਆਉਂਦਾ ਹੈ। ਇਹ ਜਿਤਨੇ ਵਿਸ਼ੇ ਨੇ ਸੰਸਾਰ ਦੇ, ਇੱਕ ਬੂੰਦ ਮਾਤਰ ਨੇ ਉਸ ਪਰਮਾਤਮਾ ਦੇ ਆਨੰਦ ਦੇ ਸਾਹਮਣੇ। ਪਰਮਾਤਮਾ ਉਸ ਆਨੰਦ ਦਾ ਅਥਾਹ ਸਮੁੰਦਰ ਹੈ।
ਇਸ ਮੈਂ ਬ੍ਰਿਤ ਟਿਕੀ ਇਕ ਸਾਰਾ,
ਉਹਦੇ ਵਿਚ ਮਹਾਰਾਜ ਗੁਰੂ ਕਲਗੀ ਧਰ ਦੀ ਐਸਾ ਜਿਹੜਾ ਸਤ ਚੇਤਨ ਆਨੰਦ ਸਰੂਪ ਹੈ, ਉਹਦੇ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਸੁਰਤ ਟਿਕੀ ਹੋਈ ਹੈ।
ਜੋ ਮਾਨਵ ਅਗਿਆਨ ਵਿਨਾਸ਼ੇ,
ਐਸੇ ਸਤਿਗੁਰੂ ਜੀ ਜੋ ਆਪਣੇ ਸੇਵਕਾਂ ਦੇ ਅੰਦਰੋਂ ਅਗਿਆਨ ਦਾ ਵਿਨਾਸ਼ ਕਰਨ ਵਾਲੇ ਹਨ।
ਪਾਏ ਕਿਰਪਾ ਸਮਝੈ ਗੁਰ ਆਸ਼ੇ,
ਸਤਿਗੁਰਾਂ ਦੀ ਕਿਰਪਾ ਪ੍ਰਾਪਤ ਪਾ ਕੇ ਕਰਕੇ ਉਹੀ ਸਤਿਗੁਰਾਂ ਦੇ ਆਸ਼ੇ ਨੂੰ ਸਮਝ ਸਕਦੇ ਹਨ।
ਬ੍ਰਿਤ ਸਥੂਲ ਤੇ ਲੀਨ ਹਟਾਏ,
ਔਰ ਸਤਿਗੁਰੂ ਜੀ ਨੇ ਜਿਹੜਾ ਸੰਸਾਰ ਦਾ ਸਥੂਲ ਪਸਾਰਾ ਹੈ ਉਹਦੇ ਤੋਂ ਮਹਾਰਾਜ ਜੀ ਨੇ ਆਪਣੀ ਬਿਰਤੀ ਹਟਾ ਲਈ ਹੈ।
ਸੂਖਮ ਕੇ ਵਿਚਾਰ ਮਨ ਲਾਏ,
ਬਹੁਤ ਹੀ ਸੂਖਮ ਤੱਤ ਹੈ ਆਤਮ ਤੱਤ, ਉਹਦੀ ਵਿਚਾਰ ਵਿਚ ਮਹਾਰਾਜ ਜੀ ਨੇ ਆਪਣੀ ਬਿਰਤੀ ਨੂੰ ਟਿਕਾ ਰੱਖਿਆ ਹੈ।
ਰਜੂ ਸਰਪ ਜਗਤ ਕੋ ਜਾਨਾ,
ਖਾਲਸਾ ਜੀ ਜਿਵੇਂ ਰੱਸੀ ਚ ਸੱਪ ਪ੍ਰਤੀਤ ਹੁੰਦਾ ਪਰ ਉਹ ਮਿਥਿਆ ਹੈ, ਇਸੇ ਤਰ੍ਹਾਂ ਬ੍ਰਹਮ ਵਿਚ ਸੰਸਾਰ ਕਲਪਤ ਹੈ ਔਰ ਮਿਥਿਆ ਹੈ, ਏਦਾਂ ਪ੍ਰਤੀਤ ਕਰਕੇ ਜਾਣਿਆ ਹੈ।
ਸਤ ਸਰੂਪ ਆਪਣੋ ਮਾਨਾ,
ਇਹੋ ਜਿਹਾ ਜਿਹੜਾ ਸਤ ਸਰੂਪ ਹੈ ਆਪਣਾ ਉਹ ਗੁਰੂ ਕਲਗੀ ਧਰ ਜੀ ਨੇ ਮੰਨਿਆ ਹੈ।
ਬਾਲਕ ਤਰਨ ਬ੍ਰਿਧ ਨੇ ਹੋਆ,
ਐਸਾ ਸਰੂਪ ਹੈ ਸਤਿਗੁਰਾਂ ਦਾ ਜਿਹੜਾ ਨਾ ਤਾਂ ਬਚਪਨ ਵਿਚ ਆਉਂਦਾ, ਨਾ ਜਵਾਨੀ ਵਿਚ ਆਉਂਦਾ ਤੇ ਨਾ ਹੀ ਬੁਢੇਪੇ ਵਿਚ ਆਉਂਦਾ ਹੈ।
ਜਨਮੈ ਨਹੀਂ ਮਰਨ ਮੈਂ ਜੋਆ,
ਉਸਦਾ ਨਾ ਜਨਮ ਹੁੰਦਾ ਤੇ ਨਾ ਹੀ ਮੌਤ ਹੁੰਦੀ ਹੈ।
ਦੇਹ ਆਦਿਕ ਹੰਤਾ ਨਿਰਵਾਰ,
ਦੇਹ ਆਦਿਕ ਦੀ ਜਿਹੜੀ ਹੰਗਤਾ ਹੈ ਉਹ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਨਿਵਾਰੀ ਹੋਈ ਹੈ।
ਉਹ ਸਰੂਪ ਜਾਣਿਓ ਨਿਰਧਾਰ,
ਐਸਾ ਜਿਹੜਾ ਆਤਮ ਸਰੂਪ ਹੈ ਉਹ ਸਤਿਗੁਰੂ ਜੀ ਨੇ ਆਪਣੇ ਅੰਦਰ ਨਿਰਧਾਰਿਤ ਕੀਤਾ ਹੋਇਆ।
ਹਰਖ ਸ਼ੋਕ ਤਿੰਨ ਕਹੋ ਕਿਮ ਹੋਵੇ,
ਦੱਸੋ ਫਿਰ ਜਿਹੜੇ ਆਪਣੇ ਆਪ ਨੂੰ ਆਤਮਾ ਸਰੂਪ ਸਮਝਣ ਉਹਨਾਂ ਨੂੰ ਕਿਵੇਂ ਕੋਈ ਹਰਖ ਤੇ ਸੋਗ ਵਿਆਪ ਸਕਦਾ ਹੈ। ਜਿੱਥੇ ਸਤਿਗੁਰਾਂ ਦੀ ਬਿਰਤੀ ਟਿਕੀ ਹੋਈ ਹੈ ਉਥੇ ਨਾ ਹਰਖ ਹੈ ਨਾ ਸੋਗ ਹੈ।
ਰੂਪ ਅਨਾਸ਼ੀ ਬਿਨ ਦੁੱਖ ਜੋਵੇ,
ਐਸਾ ਰੂਪ ਹੈ ਜਿਸ ਦਾ ਕਦੇ ਅਨਾਸ਼ ਨਹੀਂ ਹੁੰਦਾ, ਜਿੱਥੇ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਪਾਉਂਦਾ।
ਅੰਮ੍ਰਿਤ ਵੇਲੇ ਨੈਣ ਉਗਾਰੇ,
ਐਸੇ ਸਰੂਪ ਵਿਚ ਮਹਾਰਾਜ ਜੀ ਤਾੜੀ ਲਾ ਕੇ ਸਮਾਧੀ ਲਾ ਕੇ ਬੈਠੇ ਨੇ। ਕੁਝ ਸਮਾਂ ਬੈਠੇ ਰਹੇ, ਜਦੋਂ ਥੋੜੀ ਥੋੜੀ ਲੋ ਲੱਗੀ, ਦਿਨ ਚੜਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ।
ਸਿੰਘਨ ਸਕਲ ਬੰਦਨਾ ਤਾਰੇ,
ਇਹਨਾਂ ਨੂੰ ਸਿੰਘ ਆ ਗਏ ਮਹਾਰਾਜ ਜੀ ਦੇ ਪਾਸ, ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਨ ਲੱਗੇ।
ਹੱਥ ਜੋੜ ਅਰਦਾਸ ਬਖਾਨੀ,
ਹੱਥ ਜੋੜ ਕੇ ਸਿੰਘਾਂ ਨੇ ਗੁਰੂ ਕਲਗੀਧਰ ਦੇ ਚਰਨਾਂ ਵਿਚ ਬੇਨਤੀ ਕੀਤੀ, ਅਰਦਾਸ ਕੀਤੀ ਹੈ।
ਕਹੋ ਆਪ ਉਪਦੇਸ਼ਨ ਬਾਣੀ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਆਪ ਜੀ ਕਿਰਪਾ ਕਰਕੇ ਸਾਨੂੰ ਅੰਤਲਾ ਉਪਦੇਸ਼ ਬਖਸ਼ਿਸ਼ ਕਰੋ।
ਅਬ ਤੋ ਦਰਸ਼ਨ ਤੇ ਸੁਖ ਪਾਵੇ,
ਕਿਉਂਕਿ ਹੁਣ ਤਾਂ ਅਸੀਂ ਤੁਹਾਡੇ ਦਰਸ਼ਨ ਕਰਕੇ ਸੁਖ ਪਾ ਰਹੇ ਹਾਂ, ਹੁਣ ਤਾਂ ਸਾਨੂੰ ਤੁਹਾਡੇ ਦਰਸ਼ਨ ਹੋ ਰਹੇ ਨੇ ਤੇ ਅਸੀਂ ਸੁਖੀ ਹਾਂ।
ਜੈ ਸੁਨ ਪੀਛੇ ਮਨ ਠਹਿਰਾਵੇ,
ਮਹਾਰਾਜ ਤੁਸੀਂ ਸੱਚਖੰਡ ਚੱਲੇ ਹੋ ਤੇ ਤੁਹਾਡੇ ਜਾਣ ਤੋਂ ਬਾਅਦ ਜਿਹਦੇ ਨਾਲ ਸਾਡਾ ਮਨ ਠਹਿਰ ਜਾਵੇ, ਜਿਹਦੇ ਨਾਲ ਸਾਡੇ ਮਨਾਂ ਨੂੰ ਧੀਰਜ ਮਿਲੇ, ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਜਿਹੜਾ ਤੁਹਾਡੇ ਤੋਂ ਬਾਅਦ ਵੀ ਅਸੀਂ ਆਪਣੇ ਹਿਰਦੇ ਚ ਮੰਨੀਏ।
ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰੇ,
ਜਦੋਂ ਸਿੰਘਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸੁਨੋ ਖਾਲਸਾ ਤੁਮ ਹਮ ਪਿਆਰੇ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਸੁਣੋ, ਤੁਸੀਂ ਮੇਰੇ ਪਿਆਰੇ ਹੋ, ਤੁਸੀਂ ਮੇਰੇ ਪਿਆਰ ਦੇ ਰੰਗ ਵਿਚ ਰੱਤੇ ਹੋਏ ਹੋ ਖਾਲਸਾ ਜੀ।
ਨੀਤ ਰਚੀ ਪਰਮੇਸ਼ਰ ਜੈਸੇ,
ਵਿਧਾਤੇ ਦੀ ਨੀਤ ਹੈ ਰਚੀ ਹੋਈ ਹੈ, ਅਕਾਲ ਪੁਰਖ ਨਿਰੰਕਾਰ ਦਾ ਹੁਕਮ ਰਚਿਆ ਹੋਇਆ ਹੈ।
ਭੂਤ ਭਵਿੱਖ ਨਾ ਮਿਟੇ ਸੋ ਕੈਸੇ,
ਜੋ ਪਹਿਲਾਂ ਵੀ ਨਹੀਂ ਮਿਟਿਆ, ਹੁਣ ਵੀ ਨਹੀਂ ਮਿਟਣਾ, ਆਉਣ ਵਾਲੇ ਸਮੇਂ ਵਿਚ ਵੀ ਨਹੀਂ ਮਿਟਣਾ, ਜੋ ਪਰਮਾਤਮਾ ਦਾ ਹੁਕਮ ਹੈ।
ਜੋ ਜਨਮੈ ਹੋਏ ਤਿੰਨ ਮਰਨਾ,
ਸੱਚਾਈ ਹੈ ਵਿਧਾਤੇ ਦੀ ਰਚੀ ਹੋਈ ਰਚਨਾ ਦੀ ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ। ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ, ਇਹੀ ਵਿਧਾਤੇ ਦਾ ਨਿਯਮ ਹੈ।
ਦ੍ਰਿਸ਼ਟ ਮਾਨ ਲੈ ਨਾਸ਼ ਪ੍ਰਹਰਨਾ,
ਜਿਤਨਾ ਵੀ ਦ੍ਰਿਸ਼ ਮਾਨ ਪਸਾਰਾ ਹੈ ਸਭ ਨਾਸ਼ ਹੋਣ ਵਾਲਾ ਹੈ ਖਾਲਸਾ ਜੀ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇਹ ਜੋ ਕੁਝ ਵੀ ਦਿਸ ਰਿਹਾ ਹੈ ਸਭ ਕੁਝ ਨਾਸ਼ਵਾਨ ਹੈ, ਬਿਨਸਣ ਵਾਲਾ ਹੈ।
ਇਸ ਦਿਨ ਸੂਰਜ ਚੰਦ ਉਪਾਏ,
ਆ ਜਿਹੜੀ ਰਾਤ ਦਿਨ ਸੂਰਜ ਚੰਦਰਮਾ ਇਹ ਸਭ ਕੁਝ ਜੋ ਪ੍ਰਮਾਤਮਾ ਨੇ ਪੈਦਾ ਕੀਤੇ ਹਨ।
ਆਰ ਬਲਾ ਇਨ ਗਿਣਤ ਬਿਤਾਏ,
ਇਹਨਾਂ ਦੀ ਵੀ ਆਰ ਬਲਾ ਹੈ, ਇਹ ਵੀ ਆਪਣਾ ਸਮਾਂ ਦਿਨ ਬਤੀਤ ਕਰ ਰਹੇ ਨੇ, ਦਿਨ ਗਿਣ ਕੇ ਬਤੀਤ ਕਰ ਰਹੇ ਨੇ।
ਸਦਾ ਅਕਾਲ ਕਾਲ ਭਗਵਾਨਾ,
ਅਗਰ ਕਿਸੇ ਦਾ ਨਾਸ਼ ਨਹੀਂ ਹੁੰਦਾ ਤੇ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ।
ਪੁਜੈ ਔਦ ਸਭ ਕੋ ਕਾਰਖਾਨਾ,
ਜਦੋਂ ਸਾਰਿਆਂ ਦੀ ਉਮਰ ਪੁੱਜ ਜਾਂਦੀ ਹੈ ਉਦੋਂ ਉਹ ਕਾਲ ਫਿਰ ਇਹਨਾਂ ਜੀਵਾਂ ਨੂੰ ਖਾ ਲੈਂਦਾ, ਭੱਖ ਲੈਂਦਾ ਹੈ।
ਚੌਦੈ ਲੋਕ ਬਿਖੈ ਤਿਰ ਕੋਏ ਨਾ,
ਜਿਹੜੇ 14 ਭਵਨ 14 ਲੋਕ ਰਚੇ ਨੇ ਵਿਧਾਤੇ ਨੇ, ਇਹਨਾਂ ਵਿਚ ਕੁਝ ਵੀ ਸਿਰ ਨਹੀਂ ਹੈ, ਕੁਝ ਵੀ ਸਦਾ ਨਹੀਂ ਰਹਿਣ ਵਾਲਾ।
ਕੋ ਅਸ ਕਾਲ ਬਸੀ ਜੋ ਹੋਏ ਨਾ,
ਕੌਣ ਐਸਾ ਜਿਹੜਾ ਕਾਲ ਦੇ ਵਸ ਨਾ ਹੋਵੇ। ਕਲਗੀਧਰ ਜੀ ਕਹਿੰਦੇ ਜਲ ਕਹਾਂ ਖਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਨਾਏ ਸਭ ਹੈ ਕਾਲ ਹੀ ਚਬਾਹਾਂਗੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕੁਝ ਐਸਾ ਨਹੀਂ ਜਿਹੜਾ ਕਾਲ ਦੇ ਵਸ ਨਾ ਹੋਵੇ, ਸਭ ਕੁਝ ਕਾਲ ਦੇ ਅਧੀਨ ਹੈ।
ਪੰਜ ਤੱਤ ਕੋ ਜਗ ਬਿਸਤਾਰਾ,
ਪੰਜਾਂ ਤੱਤਾਂ ਦਾ ਪ੍ਰਮਾਤਮਾ ਨੇ ਸਾਰਾ ਜਗਤ ਬਣਾਇਆ, ਸੰਸਾਰ ਪੈਦਾ ਕੀਤਾ।
ਤਿੰਨ ਪੀ ਪਖੈ ਕਾਲ ਕਰਾਰਾ,
ਦੇਖੋ ਪ੍ਰਮਾਤਮਾ ਦਾ ਕਾਲ, ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਵਰਤਾਰਾ, ਕਾਲ ਸਰੂਪ ਹੋ ਕੇ ਅਕਾਲ ਪੁਰਖ, ਉਹ ਜਿਹੜੇ ਪੰਜ ਤੱਤ ਨੇ ਉਹਨਾਂ ਪੰਜਾਂ ਤੱਤਾਂ ਨੂੰ ਵੀ ਖਤਮ ਕਰ ਦਿੰਦਾ ਹੈ। ਹੁਣ ਜੇ ਪੰਜ ਤੱਤ ਹੀ ਖਤਮ ਹੋ ਗਏ ਤੇ ਅੱਗੇ ਪੰਜਾਂ ਤੱਤਾਂ ਤੋਂ ਬਣਿਆ ਸੰਸਾਰ ਨਾ ਖਤਮ ਹੋਵੇਗਾ। ਉਹ ਤਾਂ ਪੰਜਾਂ ਤੱਤਾਂ ਦਾ ਵੀ ਕਾਲ ਹੈ।
ਜਬ ਕਾਰਨ ਹੀ ਲਇਓ ਵਿਨਾਸ਼ਾ,
ਜਦੋਂ ਵੀ ਇਹ ਕਾਰਨ ਬਣਦਾ ਸੰਸਾਰ ਦੇ ਵਿਨਾਸ਼ ਦਾ।
ਕਾਰਜ ਫਿਰ ਵੇ ਕੀ ਕਿਤੇ ਆਸਾ,
ਜੇ ਕਾਰਨ ਹੀ ਨਾ ਰਹੇਗਾ ਤੇ ਕਾਰਜ ਕਿਵੇਂ ਰਹੇਗਾ। ਕਾਰਨ ਪੰਜ ਤੱਤ ਨੇ, ਕਾਰਜ ਸੰਸਾਰ ਹੈ। ਜੇ ਪੰਜ ਤੱਤ ਹੀ ਨਾ ਰਹੇ ਤੇ ਕਾਰਜ ਕਿਵੇਂ ਹੋਵੇਗਾ।
ਸਭ ਕੋ ਰਚਨ ਹਾਰ ਕਮਲਾਸਨ,
ਕਹਿੰਦੇ ਸਾਰੇ ਸੰਸਾਰ ਦਾ ਰਚਨ ਹਾਰ ਬ੍ਰਹਮਾ ਮੰਨਿਆ ਜਾਂਦਾ ਹੈ।
ਕਾਲ ਪੁਰਖ ਪੱਖ ਕਰੇ ਵਿਨਾਸ਼ਨ,
ਪਰ ਪਰਮਾਤਮਾ ਨੇ ਕਾਲ ਪੁਰਖ ਨੇ ਬ੍ਰਹਮਾ ਨੂੰ ਵੀ ਖਾ ਜਾਣਾ, ਬ੍ਰਹਮਾ ਨੂੰ ਵੀ ਭੱਖ ਲੈਣਾ। ਕਾਲ ਪਾਏ ਬ੍ਰਹਮਾ ਬਪ ਧਰਾ, ਉਦੋਂ ਵੀ ਕਾਲ ਨੇ ਖਾ ਜਾਣਾ ਹੈ।
ਤਿਮਹੀ ਵਿਸ਼ਨ ਸ਼ੰਭੂ ਵੱਡ ਦੋ,
ਉਸੇ ਤਰ੍ਹਾਂ ਵਿਸ਼ਨੂ ਤੇ ਜਿਹੜੇ ਸ਼ੰਭੂ ਸ਼ਿਵ ਜੀ ਆਦਿਕ ਹਨ।
ਪੁੱਜੇ ਔਦ ਥਿਰ ਰਹੇ ਨਾ ਕੋ,
ਜਦੋਂ ਇਨ੍ਹਾਂ ਦੀ ਉਮਰ ਪੁੱਜਣੀ ਹੈ ਉਦੋਂ ਇਨ੍ਹਾਂ ਨੇ ਵੀ ਥਿਰ ਨਹੀਂ ਰਹਿਣਾ, ਕਾਲ ਨੇ ਇਨ੍ਹਾਂ ਨੂੰ ਵੀ ਖਾ ਜਾਣਾ।
ਅਪਰਨ ਕੀ ਗਿਣਤੀ ਕਹੋ ਕੌਣ,
ਹੁਣ ਜੇ ਬ੍ਰਹਮਾ ਵਿਸ਼ਨੂ ਸ਼ਿਵ ਜੀਆਂ ਨੂੰ ਸ਼ਿਵ ਜੀ ਨੂੰ ਕਾਲ ਨੇ ਖਾ ਜਾਣਾ ਹੈ, ਤੇ ਬਾਕੀ ਹੋਰਨਾਂ ਦੀ ਤਾਂ ਗਿਣਤੀ ਕੀ ਕਰਨੀ ਹੈ, ਮਨੁੱਖਾਂ ਜੀਵਾਂ ਦੀ ਤਾਂ ਗਿਣਤੀ ਕੀ ਕਰਨੀ ਹੈ।
ਜੋ ਥਿਰ ਰਹੇ ਚੌਦਹੋਂ ਪਾਉਣ,
ਜਿਹੜਾ ਚੌਦਾਂ ਭਵਨਾਂ ਵਿਚ ਥਿਰ ਰਹਿਣ ਵਾਲਾ ਹੈ।
ਯਾ ਤੇ ਤੂਲ ਦ੍ਰਿਸ਼ਟ ਕੋ ਨੇ,
ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾਂ ਬਾਕੀ ਇਹ ਜਿਤਨਾ ਥੂਲ ਪਸਾਰਾ ਹੈ ਇਹ ਨਾਸ਼ਵਾਨ ਹੈ।
ਮੈਂ ਆਛੇ ਦੇ ਕਸ਼ਟ ਅੱਛੇ ਹੈ,
ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਇਹ ਥੂਲ ਪਸਾਰਾ ਹੈ, ਇਸ ਥੂਲ ਪਸਾਰੇ ਨੂੰ ਆਪਣਾ ਸਰੂਪ ਨਹੀਂ ਜਾਣਨਾ।
ਸਤ ਚੇਤਨ ਆਦਿਤ ਜੋ ਕਈਅਤ,
ਪਰਮਾਤਮਾ ਦਾ ਸਤ ਚੇਤਨ ਆਨੰਦ ਸਰੂਪ ਕਿਹਾ ਜਾਂਦਾ ਹੈ।
ਸੂਖਮ ਤੇ ਅਤ ਸੂਖਮ ਲਈਅਤ,
ਸੂਖਮ ਤੋਂ ਸੂਖਮ ਕਰਕੇ ਜਾਣਿਆ ਜਾਂਦਾ ਹੈ।
ਤਿਸ ਟਿਗ ਕਾਲ ਨ ਪਹੁੰਚੇ ਖਾਏ,
ਨੇੜੇ ਕਾਲ ਨਹੀਂ ਪਹੁੰਚਦਾ, ਨਾ ਹੀ ਕਾਲ ਉਸ ਨੂੰ ਖਾ ਸਕਦਾ ਭੱਖ ਸਕਦਾ ਹੈ।
ਅਵਨਾਸ਼ੀ ਜੋ ਨੀਤ ਰਹਾਏ,
ਔਰ ਜੋ ਅਵਨਾਸ਼ੀ ਹੈ ਵਿਨਾਸ਼ ਤੋਂ ਰਹਿਤਾ ਸਦਾ ਰਹਿਣ ਵਾਲਾ ਹੈ।
ਸੋ ਸਰੂਪ ਆਪਣੋ ਪਹਿਚਾਨੋ,
ਇਹ ਭਾਈ ਉਹਨੂੰ ਤੁਸੀਂ ਆਪਣਾ ਸਰੂਪ ਕਰਕੇ ਪਹਿਚਾਣੋ, ਉਹਨੂੰ ਤੁਸੀਂ ਆਪਣਾ ਸਰੂਪ ਕਰਕੇ ਜਾਣੋ।
ਰਹੋ ਅਨੰਦ ਸ਼ੋਕ ਨੈ ਠਾਨੋ,
ਸਦਾ ਆਨੰਦ ਵਿਚ ਰਹੋ, ਕਦੇ ਮਨ ਚ ਸ਼ੋਕ ਨਾ ਮਨਾਓ, ਕਿਉਂਕਿ ਆਤਮਾ ਕਦੇ ਨੀ ਮਰਦੀ।
ਇਸ ਸਮ ਸਦਾ ਬਾਲ ਨੇ ਤਰੁਣਾ,
ਉਹ ਆਤਮਾ ਸਦਾ ਇੱਕੋ ਜੀ ਰਹਿੰਦੀ ਹੈ, ਨਾ ਬਚਪਨ ਵਿਚ ਆਉਂਦੀ ਹੈ ਨਾ ਜਵਾਨ ਹੁੰਦੀ ਹੈ।
ਬ੍ਰਿਧ ਨਾ ਜਨਮ ਨਾ ਹੋਏ ਤਬ ਮਰਨਾ,
ਨਾ ਹੀ ਉਹ ਬੁੱਢੀ ਹੁੰਦੀ ਆ, ਨਾ ਹੀ ਉਹਦਾ ਜੰਮਣਾ ਹੁੰਦਾ ਤੇ ਨਾ ਹੀ ਉਹਦਾ ਮਰਨਾ ਹੁੰਦਾ ਹੈ।
ਦੁੱਖ ਦਾਰਿਦਰ ਨਹੀਂ ਜਿਸ ਮਾਈ,
ਜਿਸ ਵਿਚ ਨਾ ਕੋਈ ਦੁੱਖ ਹੈ ਤੇ ਨਾ ਹੀ ਕੋਈ ਦਲਿੱਦਰ ਹੈ, ਸਦਾ ਹੀ ਆਨੰਦ ਸਰੂਪ ਹੈ ਆਤਮਾ।
ਰੂਪੇ ਆਨੰਦ ਬਿਗਨ ਕੋ ਨਾਈ,
ਜਿੱਥੇ ਸਦਾ ਆਨੰਦ ਹੈ, ਆਨੰਦ ਹੀ ਆਨੰਦ ਹੈ, ਔਰ ਕਿਸੇ ਵੀ ਪ੍ਰਕਾਰ ਦਾ ਬਿਘਨ ਨਹੀਂ ਹੈ।
ਸਤਿਗੁਰ ਕੋ ਤਹਾਂ ਨਿਵਾਸ,
ਮਹਾਰਾਜ ਜੀ ਕਹਿੰਦੇ ਗੁਰੂ ਦਾ ਉੱਥੇ ਵਾਸਾ ਹੈ, ਐਸਾ ਜਿਹੜਾ ਸਰੂਪ ਹੈ ਨਾ, ਗੁਰੂ ਉੱਥੇ ਵਸਦਾ ਖਾਲਸਾ ਜੀ, ਗੁਰੂ ਦਾ ਉੱਥੇ ਨਿਵਾਸ ਹੈ।
ਜੈਠਾਂ ਹਰਖ ਨਾ ਸ਼ੋਕ ਨਾ ਨਾਸ਼,
ਨਾ ਹਰਖ ਹੈ ਨਾ ਸੋਗ ਹੈ ਔਰ ਨਾ ਹੀ ਜਿੱਥੇ ਕਦੇ ਕੁਝ ਨਾਸ਼ ਹੁੰਦਾ।
ਪਰਮ ਦੁਖੀ ਲਖ ਜਗ ਕੇ ਜੀਵ,
ਗੁਰੂ ਆਉਂਦਾ ਕਿਉਂ ਹੈ ਸੰਸਾਰ ਵਿਚ ਉਹ ਸੁਣੋ, ਕਹਿੰਦੇ ਸੰਸਾਰ ਦੇ ਜੀਵਾਂ ਨੂੰ ਪਰਮ ਦੁਖੀ ਵੇਖ ਕੇ, ਜੀਵਾਂ ਨੂੰ ਦੁੱਖਾਂ ਵਿਚ ਘਿਰਿਆ ਹੋਇਆ ਵੇਖ ਕੇ,
ਜਿਨਕੇ ਮਨ ਸੁਖ ਸ਼ਾਂਤ ਨਾ ਥੀਵ,
ਜੀਵਾਂ ਦੇ ਮਨਾਂ ਵਿਚ ਨਾ ਸੁਖ ਹੈ ਨਾ ਸ਼ਾਂਤੀ ਹੈ ਨਾ ਆਨੰਦ ਹੈ।
ਦੇਹ ਅਹੰਤਾ ਧਰ ਧਰ ਗਾਡੇ,
ਜੀਵਾਂ ਦੇ ਮਨਾਂ ਵਿਚ ਦੇਹ ਦੀ ਹੰਗਤਾ ਬਣੀ ਹੋਈ ਹੈ, ਆਪਣੇ ਸਰੀਰ ਦੀ ਹੰਗਤਾ ਪੱਕੀ ਕੀਤੀ ਹੋਈ ਹੈ।
ਦਿਨ ਪ੍ਰਤ ਰਾਗ ਦੁਐਖ ਬਹੁ ਬਾਡੇ,
ਦਿਨ ਪ੍ਰਤੀ ਦਿਨ ਜਿਨ੍ਹਾਂ ਅੰਦਰ ਰਾਗ ਤੇ ਦੁਵੈਸ਼ ਵੱਧ ਰਹੀ ਹੈ।
ਪੰਜ ਕਲੇਸ਼ਨ ਬਸੀ ਹਮੇਸ਼,
ਪੰਜ ਪ੍ਰਕਾਰ ਦੇ ਕਲੇਸ਼ ਨੇ, ਅਵਿਦਿਆ ਸਿਮਤਾ ਰਾਗ ਦੁਵੈਸ਼ ਅਭਿਨਾਵੇਸ਼, ਇਹ ਜਿਹੜੇ ਪੰਜ ਪ੍ਰਕਾਰ ਦੇ ਕਲੇਸ਼ ਹਨ।
ਪਰਮਤ ਮਾਇਆ ਲੱਗੇ ਹਮੇਸ਼,
ਇਹਦੇ ਵਿਚ ਭਰਮਦਿਆਂ ਹੋਇਆ ਜੀਵ ਮਾਇਆ ਵਿਚ ਲੱਗੇ ਹੋਏ ਨੇ।
ਆਦ ਵਿਰੋਧੀ ਪਚ ਪਚ ਮਰੇ,
ਪ੍ਰਕਾਰ ਸਰਕਾਰ ਦਾ ਵਾਦ ਵਿਵਾਦ ਕਰਕੇ ਇੱਕ ਦੂਜੇ ਦੇ ਵਿਰੋਧੀ ਹੋ ਕੇ ਪਛ ਕੇ ਖੁਆਰ ਹੋ ਕੇ ਜੀਵ ਮਰ ਰਹੇ ਨੇ।
ਸੰਕਟ ਸਹਿ ਨਰਕ ਮੋਹ ਪਰੇ।
ਔਰ ਫਿਰ ਐਸੇ ਜੀਵ ਅਨੇਕਾਂ ਪ੍ਰਕਾਰ ਦੇ ਸੰਕਟ ਭੋਗ ਕੇ ਫਿਰ ਅੱਗੇ ਨਰਕਾਂ ਵਿਚ ਦੁੱਖ ਭੋਗਦੇ ਹਨ।
ਤਿੰਨ ਜੀਵਨ ਕੇ ਹਿਤ ਕੋ ਕਰਬੇ।
ਇਹੋ ਜਿਹੜੇ ਜੀਵ ਨੇ ਦੁਖੀ ਸੰਸਾਰ ਦੇ ਉਹਨਾਂ ਦਾ ਭਲਾ ਕਰਨ ਵਾਸਤੇ, ਉਹਨਾਂ ਜੀਵਾਂ ਦੇ ਕਲਿਆਣ ਵਾਸਤੇ
ਸਤਿਗੁਰ ਕਰੇ ਦੇਹ ਜਗ ਧਰਬੇ।
ਅਕਾਲ ਪੁਰਖ ਜੀ ਗੁਰੂ ਦਾ ਸਰੂਪ ਧਾਰਨ ਕਰਕੇ ਸਮਾਤ ਲੋਕ ਦੀ ਧਰਤੀ ਤੇ ਆਉਂਦੇ ਨੇ। ਐਸੇ ਜੀਵਾਂ ਨੂੰ ਦੁੱਖ ਤੋਂ ਤਾਰਨ ਲਈ ਅਕਾਲ ਪੁਰਖ ਜੀ ਹੀ ਗੁਰੂ ਸਰੂਪ ਹੋ ਕੇ ਮਾਤ ਲੋਕ ਵਿਚ ਸਰੀਰ ਧਾਰ ਕੇ ਆਉਂਦੇ ਹਨ।
ਆਪਣੀ ਸ਼ਕਤ ਸਹਿਤ ਉਪਦੇਸ਼।
ਫਿਰ ਆਪਣੀ ਸ਼ਕਤੀ ਸਹਿਤ ਗੁਰਦੇਵ ਜੀ ਸਾਰੇ ਦੁਖੀ ਜੀਵਾਂ ਨੂੰ ਉਪਦੇਸ਼ ਦਿੰਦੇ ਨੇ।
ਉਰਤੇ ਹਰੇ ਵਿਕਾਰ ਵਿਸ਼ੇਸ਼।
ਔਰ ਆਪਣੇ ਜੀਵਾਂ ਦੇ ਸਿੱਖਾਂ ਦੇ ਹਿਰਦਿਆਂ ਵਿਚੋਂ ਵਿਕਾਰਾਂ ਨੂੰ ਹਰਦੇ ਹਨ।
ਭਲੇ ਪੰਥ ਕੋ ਚਲਨ ਬਤਾਵੇ।
ਔਰ ਜਿਹੜਾ ਚੰਗਾ ਰਸਤਾ ਭਲਾ ਰਸਤਾ ਉਹਦੇ ਤੇ ਚੱਲਣਾ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ।
ਸ਼੍ਰੇ ਲਹਿ ਤਿਸ ਰੀਤ ਚਲਾਵੇ।
ਔਰ ਜਿਹੜੇ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ ਮੁਤਾਬਕ ਚੱਲਦੇ ਨੇ ਉਹਨਾਂ ਦੀ ਫਿਰ ਮੁਕਤੀ ਹੁੰਦੀ ਆ, ਉਹਨਾਂ ਦੀ ਕਲਿਆਣ ਹੁੰਦੀ ਹੈ।
ਕਸ਼ਟ ਨਰਕ ਤੇ ਲੇਤ ਬਚਾਏ।
ਉਹਨਾਂ ਨੂੰ ਸਤਿਗੁਰੂ ਜੀ ਨਰਕਾਂ ਦੇ ਕਸ਼ਟ ਤੋਂ ਬਚਾ ਲੈਂਦੇ ਨੇ, ਉਹਨਾਂ ਨੂੰ ਨਰਕਾਂ ਦੀ ਆਦਿ ਚ ਨਹੀਂ ਸੜਨ ਦਿੰਦੇ।
ਜਗੇ ਭਾਗ ਨਰ ਸੋ ਗੁਰ ਪਾਏ।
ਹਾਂ ਭਾਈ, ਗੁਰੂ ਵੀ ਹਰ ਇੱਕ ਨੂੰ ਨਹੀਂ ਮਿਲਦਾ। ਜਿਨ੍ਹਾਂ ਦੇ ਭਾਗ ਜਾਗੇ ਹੁੰਦੇ ਨੇ ਉਹਨਾਂ ਨੂੰ ਗੁਰੂ ਦਾ ਮੇਲ ਪ੍ਰਾਪਤ ਹੁੰਦਾ। ਗੁਰ ਪੂਰਾ ਭੇਟਿਓ ਵਿਡ ਭਾਗੀ, ਮਨ ਹੈ ਭਇਆ ਪਰਦਾਸਾ।
ਲੈ ਉਪਦੇਸ਼ ਧਰੇ ਜਗ ਸਾਗਰ।
ਔਰ ਸਤਿਗੁਰਾਂ ਦਾ ਉਪਦੇਸ਼ ਪ੍ਰਾਪਤ ਕਰਕੇ ਉਹ ਸਿੱਖ ਇਸ ਜਗਤ ਤੋਂ, ਇਹ ਸੰਸਾਰ ਸਮੁੰਦਰ ਤੋਂ ਤਰਦੇ ਹਨ।
ਅਪਰ ਤਰਾਵੇ ਹੋਤ ਉਜਾਗਰ।
ਬਸ ਨਹੀਂ, ਆਪ ਤਰਦੇ ਨੇ ਔਰ ਆਪਣੇ ਨਾਲ ਹੋਰਨਾਂ ਨੂੰ ਵੀ ਤਾਰਨ ਦੀ ਸਮਰੱਥਾ ਰੱਖ ਕੇ ਦੂਸਰਿਆਂ ਨੂੰ ਵੀ ਤਾਰਦੇ ਹਨ।
ਸ਼ੁਭ ਮਗ ਕੋ ਬਤਾਏ ਕਰ ਕਾਰਜ।
ਸਤਿਗੁਰੂ ਜੀ ਸ਼ੁਭ ਰਸਤਾ, ਸ਼ੁਭ ਮਾਰਗ ਸੰਸਾਰ ਦੇ ਜੀਵਾਂ ਨੂੰ ਦੱਸਦੇ ਹਨ।
ਆਪਣ ਥਾਨ ਪਹੁੰਚੇ ਗੁਰ ਆਰਜ।
ਸ਼ੁਭ ਰਸਤਾ ਦੱਸ ਕੇ ਸੰਸਾਰ ਦੇ ਜੀਵਾਂ ਨੂੰ ਮੁੜ ਕੇ ਨਿਜ ਆਪਣੀ ਜਗ੍ਹਾ ਤੇ, ਜਿਹੜਾ ਅਕਾਲ ਪੁਰਖ ਦਾ ਘਰ ਹੈ, ਸਤਿਗੁਰੂ ਜੀ ਮੁੜ ਕੇ ਫਿਰ ਆਪਣੇ ਉਸੇ ਨਿਜ ਘਰ ਵਿਚ ਵਾਪਸ ਚਲੇ ਜਾਂਦੇ ਹਨ।
ਜਿਮ ਛਿਤ ਪਰ ਦੁਰ ਪਿੱਛ ਕਰਾਲਾ।
ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਧਰਤੀ ਤੇ ਕਾਲ ਪਿਆ ਹੋਵੇ, ਸੋਕਾ ਪਿਆ ਹੋਵੇ।
ਕਹਿ ਕਹਿ ਉਪਜੈ ਤਪਤ ਵਿਸਾਲਾ।
ਹਰ ਪਾਸੇ ਤਪਸ਼ ਪੈਂਦੀ ਹੋਵੇ, ਅੱਤ ਦੀ ਗਰਮੀ ਨਾਲ ਲੋਕ ਝੁਲਸਦੇ ਹੋਣ।
ਜੀਵ ਦੁਖੀ ਭਿਖ ਕਹਿ ਤਤ ਕਾਲਾ।
ਜੀਵਾਂ ਨੂੰ ਦੁਖੀ ਵੇਖ ਕੇ, ਜੀਵਾਂ ਨੂੰ ਤਪਦਿਆਂ ਸੜਦਿਆਂ ਬਲਦਿਆਂ ਵੇਖ ਕੇ, ਫਸਲਾਂ ਨੂੰ ਸੁੱਕਦਿਆਂ ਵੇਖ ਕੇ।
ਵਿਦ ਤੈ ਨਭ ਮੈਂ ਮੇਗਨ ਮਾਲਾ।
ਆਕਾਸ਼ ਵਿਚ ਬੱਦਲ ਆਉਂਦੇ ਨੇ ਛਾ ਕੇ, ਮੀਂਹ ਆਉਂਦਾ ਹੈ ਛਾ ਕੇ।
ਵਰਖਾ ਕਰਕੇ ਤਪਤ ਮਿਟਾਵੇ।
ਉਹ ਜਿਹੜੇ ਬੱਦਲ ਆਉਂਦੇ ਨੇ, ਮੀਂਹ ਪਾਉਂਦੇ ਨੇ ਧਰਤੀ ਦੇ ਉੱਤੇ, ਵਰਖਾ ਕਰਕੇ ਸਾਰਿਆਂ ਦੀ ਤਪਸ਼ ਮਿਟਾ ਦਿੰਦੇ ਹਨ।
ਅੰਨ ਉਪਾਵਨ ਤੇ ਤ੍ਰਿਪਤਾਵੇ।
ਧਰਤੀ ਵਿਚ ਅੰਨ ਧਨ ਪੈਦਾ ਕਰਕੇ ਧਰਤੀ ਨੂੰ ਖੁਸ਼ਹਾਲ ਬਣਾ ਦਿੰਦਾ ਹੈ ਮੋਈ।
ਪੁਨ ਸੋ ਮੇਗਲੀਨ ਹੋਏ ਜਾਏ।
ਏਦਾਂ ਮੀਂਹ ਪਾਣ ਤੋਂ ਬਾਅਦ ਸਾਰੀ ਧਰਤੀ ਜਦੋਂ ਹਰਿਆਵਲੀ ਹੋ ਜਾਂਦੀ ਆ, ਉਹ ਜਿਹੜੇ ਬੱਦਲ ਨੇ ਉਹ ਮੁੜ ਕੇ ਫਿਰ ਆਕਾਸ਼ ਵਿਚ ਹੀ ਵਲੀਨ ਹੋ ਜਾਂਦੇ ਹਨ।
ਜੈ ਤੇ ਆਵੇ ਤਹਾਂ ਸਮਾਏ।
ਕਿਉਂ ਆਉਂਦੇ ਨੇ ਉਹ ਬੱਦਲ, ਮੁੜ ਕੇ ਉਥੇ ਹੀ ਜਾ ਕੇ ਸਮਾ ਜਾਂਦੇ ਹਨ।
ਤਿਮ ਸਤਿਗੁਰ ਕੇ ਲਖੋ ਸ਼ਰੀਰਾ।
ਇਸੇ ਤਰ੍ਹਾਂ ਸਤਿਗੁਰਾਂ ਦੇ ਸਰੀਰ ਜਾਣੋ ਭਾਈ, ਮਾਤ ਲੋਕ ਦੇ ਜੀਵਾਂ ਤੇ ਤਰਸ ਕਰਨ ਆਉਂਦੇ ਨੇ, ਦਇਆ ਕਰਕੇ ਜੀਵਾਂ ਦਾ ਉਧਾਰ ਕਰਕੇ ਮੁੜ ਆਪਣੇ ਉਸੇ ਸਰੂਪ ਵਿਚ ਸਮਾ ਜਾਂਦੇ ਨੇ ਜਿੱਥੋਂ ਆਉਂਦੇ ਹਨ।
ਸ਼ੁਭ ਮਗ ਉਪਦੇਸ਼ਿਤ ਕਰ ਧੀਰਾ।
ਸ਼ੁਭ ਮਾਰਗ ਸੰਸਾਰ ਦੇ ਵਿਚ ਪ੍ਰਗਟ ਕਰਕੇ ਜੀਵਾਂ ਨੂੰ ਉਪਦੇਸ਼ ਦਿੰਦੇ ਹਨ।
ਨਿਜ ਸਥਾਨ ਮੈਂ ਪਹੁੰਚੇ ਜਾਏ।
ਜਾ ਕੇ ਫਿਰ ਆਪਣੇ ਨਿਜ ਸਥਾਨ ਵਿਚ ਸੱਚ ਖੰਡ ਵਸੈ, ਨਿਰੰਕਾਰ ਦੇ ਘਰ ਦੇ ਵਿਚ ਜਾ ਕੇ ਸਮਾ ਜਾਂਦੇ ਹਨ।
ਨਿਤ ਸਿੱਖਣ ਕਹਿ ਰਹੇ ਸਹਾਏ।
ਸਤਿਗੁਰੂ ਜੀ ਸਦਾ ਆਪਣੇ ਸਿੱਖਾਂ ਦੇ ਸਹਾਈ ਹੁੰਦੇ ਨੇ ਖਾਲਸਾ ਜੀ। ਜੇ ਚਲੇ ਵੀ ਜਾਣ ਤੇ ਨਾ ਸਮਝਣਾ ਗੁਰੂ ਕਿਤੇ ਚਲਾ ਗਿਆ, ਗੁਰੂ ਤਾਂ ਆਕਾਸ਼ ਵਾਂਗੂ ਵਿਆਪਕ ਹੈ, ਜਿਵੇਂ ਆਕਾਸ਼ ਹਰ ਜਗ੍ਹਾ ਤੇ ਹੈ, ਗੁਰੂ ਹਰ ਜਗ੍ਹਾ ਤੇ ਹੈ। ਗੁਰ ਮੇਰੇ ਸੰਗ ਸਦਾ ਹੈ ਲਾਲੇ। ਇਹ ਸਿੱਖ ਜਾਣ ਲਵੇ ਆਪਣੇ ਮਨ ਚ ਨਿਸ਼ਚਾ ਕਰਕੇ ਕਿ ਗੁਰੂ ਸਦਾ ਸਹਾਇਕ ਹੈ।
ਉਪਜੈ ਪ੍ਰੇਮ ਪਾਓ ਮਨ ਜਾ ਕੇ।
ਜਿਹੜਾ ਸਿੱਖਾਂ ਦੇ ਮਨਾਂ ਵਿਚ ਪ੍ਰੇਮ ਪੈਦਾ ਹੁੰਦਾ, ਭਾਵਨਾ ਪੈਦਾ ਹੁੰਦੀ ਹੈ ਗੁਰੂ ਪ੍ਰਤੀ,
ਅੰਗ ਸੰਗ ਸਤ ਗੁਰ ਹੈ ਤਾਂ
ਕੇ, ਗੁਰੂ ਹਮੇਸ਼ਾ ਅੰਗ ਸੰਗ ਰਹਿੰਦਾ, ਗੁਰੂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ।
ਸਤ ਨਾਮ ਸਿਮਰਨ ਕੋ ਦੀਨ,
ਔਰ ਗੁਰੂ ਨੇ ਤਿਨਾਂ ਨੂੰ ਸੱਚੇ ਨਾਮ ਦਾ ਸਿਮਰਨ ਦਿੱਤਾ ਹੋਇਆ ਸਿੱਖਾਂ ਨੂੰ।
ਇਸ ਤੇ ਬਨੋ ਨਹੀਂ ਕਬ ਦੀਨ,
ਜੇ ਤੁਸੀਂ ਸੱਚੇ ਨਾਮ ਦਾ ਜਾਪ ਜਪੋਗੇ, ਜਪੋਗੇ ਸਤਨਾਮ ਸ੍ਰੀ ਵਾਹਿਗੁਰੂ, ਇਹ ਜਾਪ ਜਪ ਕੇ ਤੁਸੀਂ ਕਦੇ ਦੁਖੀ ਨਾ ਹੋਵੋਗੇ।
ਤਾਰਾ ਰਾਜ ਹਿਤ ਸ਼ਸਤਰ ਗਹਾਏ,
ਕਹਿੰਦੇ ਖਾਲਸਾ ਜੀ ਮੈਂ ਤੁਹਾਨੂੰ ਸ਼ਸਤਰ ਧਾਰਨ ਕਰਵਾਏ ਨੇ। ਇਹਨਾਂ ਸ਼ਸਤਰ ਧਾਰਨ ਕਰਵਾਉਣ ਦਾ ਮਕਸਦ ਹੈ ਕਿ ਤੁਹਾਨੂੰ ਇਹ ਧਰਤੀ ਦਾ ਰਾਜ ਦੇਣਾ, ਕਿਉਂਕਿ ਇਹਨਾਂ ਸ਼ਸਤਰਾਂ ਦੇ ਨਾਲ ਧਰਤੀ ਦਾ ਰਾਜ ਮਿਲਦਾ ਹੈ।
ਮਾਰੇ ਜੰਗ ਮੈਂ ਸੁਰਗ ਸਿਧਾਏ,
ਔਰ ਜਿਹੜੇ ਜੰਗ ਦੇ ਮੈਦਾਨ ਚ ਰਣ ਭੂਮੀ ਵਿਚ ਲੜਦਿਆਂ ਸ਼ਹੀਦ ਹੋਣਗੇ, ਉਹ ਦੇਵਪੁਰੀ ਨੂੰ ਸੱਚਖੰਡ ਨੂੰ ਬਿਰਾਜਮਾਨ ਹੋਣਗੇ।
ਦੇਵੀ ਮਾਤ ਅੰਕ ਮੈਂ ਪਾਏ,
ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਆ ਮੈਂ ਤੁਹਾਨੂੰ ਉਹਦੀ ਗੋਦ ਵਿਚ ਪਾਇਆ ਹੈ।
ਸਕਲ ਅਕਾਲ ਪੁਰਖ ਲੜ ਲਾਏ,
ਤੁਹਾਨੂੰ ਸਾਰਿਆਂ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਲੜ ਲਾਇਆ ਹੈ।
ਵੇਦ ਸ਼ਾਸਤਰ ਤੇ ਸਾਰ ਨਿਕਾਸ,
ਮਹਾਰਾਜ ਜੀ ਕਹਿੰਦੇ ਸਮੂਹ ਵੇਦਾਂ ਸ਼ਾਸਤਰਾਂ ਦਾ ਜੋ ਸਾਰ ਸਰੂਪ ਹੈ।
ਨਿਜ ਬਾਣੀ ਮੈਂ ਗੁਰਨ ਪ੍ਰਕਾਸ਼ਾ,
ਸਤਿਗੁਰਾਂ ਨੇ ਐਸਾ ਬ੍ਰਹਮ ਗਿਆਨ ਜੋ ਵੇਦਾਂ ਸ਼ਾਸਤਰਾਂ ਚੋਂ ਪੜ੍ਹਨਾ ਔਖਾ ਸੀ, ਉਹ ਮਹਾਨ ਬ੍ਰਹਮ ਗਿਆਨ ਸਤਿਗੁਰੂ ਜੀ ਨੇ ਆਪਣੀ ਗੁਰਬਾਣੀ ਵਿਚ ਉਜਾਗਰ ਕੀਤਾ, ਪ੍ਰਗਟ ਕੀਤਾ ਹੈ।
ਪਠੋ ਸੁਣੋ ਉਪਦੇਸ਼ ਕਮਾਵੋ,
ਗੁਰਸਿੱਖੋ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ, ਔਰ ਗੁਰਬਾਣੀ ਦਾ ਜੋ ਪਵਿੱਤਰ ਉਪਦੇਸ਼ ਹੈ ਉਹਦੀ ਕਮਾਈ ਕਰਿਆ ਕਰੋ।
ਗੁਰ ਕੇ ਲੋਕ ਨਿਸੰਸੈ ਜਾਵੋ,
ਤੁਹਾਨੂੰ ਗੁਰੂ ਲੋਕ ਦੀ ਪ੍ਰਾਪਤੀ ਹੋਵੇਗੀ। ਜਿੱਥੇ ਗੁਰੂ ਦਾ ਵਾਸਾ ਹੈ ਉਥੇ ਤੁਹਾਡਾ ਵਾਸਾ ਹੋਵੇਗਾ, ਜੇ ਗੁਰਬਾਣੀ ਨਾਲ ਜੁੜੇ ਰਹੋਗੇ।
ਤਨ ਕੀ ਗਤ ਐਸੇ ਹੀ ਹੋਤ,
ਜੇ ਰਹੀ ਗੱਲ ਇਹਨਾਂ ਸਰੀਰਾਂ ਦੀ, ਮਹਾਰਾਜ ਜੀ ਕਹਿੰਦੇ ਨਾ ਸਰੀਰਾਂ ਦੀ ਤਾਂ ਇਹੀ ਹਾਲਤ ਹੋਣੀ ਹੈ।
ਬਿਨਸ ਜਾਤ ਹੈ ਜਿਤਕ ਉਦੋਤ,
ਸਰੀਰ ਪੈਦਾ ਹੁੰਦੇ ਨੇ ਉਹ ਸਾਰੇ ਬਿਨਸ ਦੇ ਹਨ।
ਜਿਨੋ ਨਰੋ ਸਿਮਰਿਓ ਸਤ ਨਾਮੋ,
ਪਰ ਹਾਂ ਜਿਨ੍ਹਾਂ ਨਰਾਂ ਨੇ ਪਰਮੇਸ਼ਰ ਦਾ ਨਾਮ ਸਿਮਰਿਆ ਹੈ।
ਆਤਮ ਗਿਆਨੀ ਥਿਰ ਨਿਜ ਕਾਮੋ,
ਉਹ ਆਤਮ ਗਿਆਨੀ ਹੋ ਕੇ ਆਪਣੇ ਨਿਜ ਸਰੂਪ ਵਿਚ ਟਿਕ ਜਾਂਦੇ ਹਨ।
ਤਿਨੋ ਆਪਣੋ ਜਨਮ ਸੁਧਾਰ,
ਗੁਰਮੁਖ ਆਪਣਾ ਜਨਮ ਸੁਧਾਰ ਲੈਂਦੇ ਹਨ।
ਪਰੇ ਪਾਰ ਜਗ ਪਾਰਾ ਵਾਰਾ,
ਔਰ ਇਸ ਜਗਤ ਤੋਂ ਪਾਰ ਉਤਰ ਜਾਂਦੇ ਹਨ।
ਔਰ ਨਾ ਜਨਮ ਮਰਨ ਮੈਂ ਆਏ,
ਐਸੇ ਸਿੱਖ ਨਾ ਜੰਮਦੇ ਨੇ ਨਾ ਮਰਦੇ ਨੇ। ਬਹਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੀ ਕਾ, ਹੁਕਮ ਹੈ ਬੂਝ ਸਮਾਵਾਂਗੇ। ਐਸੀ ਅਵਸਥਾ ਉਹਨਾਂ ਗੁਰਸਿੱਖਾਂ ਦੀ ਬਣ ਜਾਂਦੀ ਹੈ।
ਸਤ ਚੇਤਨ ਆਨੰਦ ਸਮਾਏ,
ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਵਿਚ ਸਮਾ ਜਾਂਦੇ ਹਨ।
ਦੋਹਰਾ ਵੀਰਵਾਰ ਥਿਤ ਪੰਚਮੀ, ਕਾਤਿਕ ਸ਼ੁਧੀ ਸੁਜਾਨ।
ਖਾਲਸਾ ਜੀ ਵੀਰਵਾਰ ਦਾ ਦਿਨ ਆਇਆ, ਕੱਤਕ ਸੁਧੀ ਪੰਚਮੀ ਦਾ ਦਿਨ ਹੈ। ਕੱਤਕ ਸੁਧੀ ਪੰਚਮੀ ਵਾਲਾ ਦਿਨ, ਦੀਵਾਲੀ ਤੋਂ ਪੰਜਵੇਂ ਦਿਨ, ਕੱਤਕ ਸੁਧੀ ਪੰਚਮੀ ਦਾ ਦਿਨ ਹੈ, ਵੀਰਵਾਰ ਦਾ ਦਿਨ ਹੈ, ਜਿਸ ਦਿਨ ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ।
ਭਾਈ ਪ੍ਰਭਾਤ ਆਨੰਦ ਚਿਤ, ਸ਼੍ਰੀ ਮੁਖ ਕਮਲ ਸਮਾਨ।
ਦਿਨ ਚੜਿਆ, ਪ੍ਰਭਾਤ ਵੇਲਾ ਹੋਇਆ, ਕੱਤਕ ਸੁਧੀ ਪੰਚਮੀ ਦਾ ਦਿਨ, ਵੀਰਵਾਰ ਦਾ ਦਿਨ ਹੈ, ਮਹਾਰਾਜ ਜੀ ਦਾ ਚਿਹਰਾ ਕਮਲ ਦੇ ਫੁੱਲ ਸਮਾਨ ਖਿੜਿਆ ਹੋਇਆ।
ਜੋ ਭਾਈ ਗਿਰਾ ਸੁਗੰਧ ਲੈਣ ਕੇ ਕਾਰਨ,
ਹੁਣ ਖਾਲਸਾ ਜੀ ਜਿਵੇਂ ਕਮਲ ਚੋ ਸੁਗੰਧੀ ਲੈਂਦੇ ਨੇ ਭੌਰੇ, ਏਦਾਂ ਸਤਿਗੁਰੂ ਜੀ ਦੇ ਚਿਹਰੇ ਰੂਪੀ ਕਮਲ ਮੁਖ ਦੇ ਵਿਚੋਂ ਬਾਣੀ ਰੂਪੀ ਸੁਗੰਧੀ ਲੈਣ ਵਾਸਤੇ
ਮਿਲੇ ਚਾਏ ਨਰ ਮਦਪ ਹਜ਼ਾਰਨ
ਹਜ਼ਾਰਾਂ ਦੀ ਗਿਣਤੀ ਚ ਜਿਹੜੇ ਨਰ ਇਕੱਠੇ ਹੋਏ ਨੇ ਭੌਰਿਆਂ ਦੇ ਸਮਾਨ ਆਏ ਨੇ ਗੁਰੂ ਰੂਪੀ ਕਮਲ ਰੂਪੀ ਮੁਖੜੇ ਦੇ ਵਿਚੋਂ ਬਾਣੀ ਰੂਪੀ ਉਪਦੇਸ਼ ਰੂਪੀ ਸੁਗੰਧੀ ਲੈਣ ਲਈ
ਯੱਗੈ ਬਿਖੈ ਸੁਨ ਸੁਨ ਗਨ ਗਏ
ਜਿਹੜਾ ਯੱਗ ਹੋਇਆ ਸੀ ਇਕ ਦਿਨ ਪਹਿਲਾਂ ਬ੍ਰਹਮ ਭੋਜ ਦਾ ਉਹਦੇ ਸੁਣ ਸੁਣ ਕੇ ਅਨੇਕਾਂ ਲੋਕ ਆਏ ਸਨ
ਅਪਰਨ ਸੰਗ ਜਨਾਵਤ ਪਏ
ਜਿਹੜੇ ਲੰਗਰ ਛੱਕ ਕੇ ਗਏ ਸੀ ਉਹਨਾਂ ਨੇ ਹੋਰਨਾਂ ਨੂੰ ਜਾ ਕੇ ਦੱਸਿਆ ਵੀ ਕਲਗੀਧਰ ਜੀ ਨੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਲਈਆਂ
ਜੈ ਜੈ ਸੁਧ ਪਹੁੰਚੀ ਗੁਰ ਕੇਰੀ
ਜਿੱਧਰ ਕਿੱਧਰ ਹਰ ਪਾਸੇ ਖਬਰ ਪਹੁੰਚ ਗਈ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ
ਮਹਿਮਾ ਪਾਕਤ ਵੱਡੋ ਵਡੇਰੀ
ਵੱਡਿਆਂ ਤੋਂ ਵੱਡੀ ਮਹਿਮਾ ਸਤਿਗੁਰੂ ਕਲਗੀਧਰ ਜੀ ਦੀ ਵਖਿਆ ਕਰਦੇ ਨੇ ਹਰ ਪਾਸੇ ਗੁਰੂ ਸਾਹਿਬ ਦੀ ਉਪਮਾ ਕਰ ਰਹੇ ਨੇ
ਦਸਮ ਗੁਰੂ ਸੋਢੀ ਸੁਲਤਾਨ
ਦਸਮ ਗੁਰੂ ਸੋਢੀਆਂ ਦੀ ਕੁਲ ਦੇ ਵਿਭੂਖਣ ਸੋਢੀ ਕੁਲ ਟੀਕਾ
ਸ੍ਰੀ ਗੋਬਿੰਦ ਸਿੰਘ ਵਿਦਤ ਜਾਨ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸਾਰੇ ਜਗਤ ਵਿਚ ਵਿਦਤ ਤੇ ਪ੍ਰਗਟ ਹਨ
ਬੈਰੀ ਬਨ ਕੋ ਬਨ ਵਿਸਾਲਾ
ਬੈਰੀਆਂ ਰੂਪੀ ਜੰਗਲ ਵਾਸਤੇ ਅੱਗ ਦੇ ਸਮਾਨ ਹਨ
ਵੀਰਨ ਬੀਚ ਬੜੇ ਬਲ ਵਾਲਾ
ਵੀਰਾਂ ਯੋਧਿਆਂ ਵਿਚ ਮਹਾਨ ਵੀਰ ਯੋਧੇ ਨੇ ਕਲਗੀਧਰ ਜੈਸਾ ਕੋਈ ਬਲਵਾਨ ਕਲਗੀਆਂ ਵਾਲੇ ਪਾਤਸ਼ਾਹ ਜੈਸਾ ਕੋਈ ਸੂਰਮਾ ਨਹੀਂ ਹੈ
ਲਰੇ ਅਸੰਖ ਸੰਗ ਘਨ ਸ਼ਿਆਮੋ
ਕਹਿੰਦੇ ਜਿਵੇਂ ਘਨ ਸ਼ਿਆਮ ਅਸੰਖਾਂ ਦੇ ਨਾਲ ਲੜੇ ਸਨ
ਹਿਮ ਅਤਰਥੀ ਪਯੋ ਇਨ ਨਾਮੋ
ਐਸੇ ਗੁਰੂ ਕਲਗੀਧਰ ਵੀ ਅਤਰਥੀ ਨੇ ਕੱਲੇ ਹੀ ਲੱਖਾਂ ਦੇ ਨਾਲ ਲੜੇ ਹਨ
ਕਿਤਕ ਦਿਵਸ ਸੁਧ ਪ੍ਰਥਮ ਸੁਨਾਈ
ਆ ਵੇਖੋ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਕੁਝ ਦਿਨ ਖਬਰ ਸੁਣਾ ਦਿੱਤੀ ਹੈ ਕਲਗੀਧਰ ਨੇ ਕਿ ਅਸੀਂ ਜੋਤੀ ਜੋਤ ਸਮਾਉਣ ਲੱਗੇ ਹਾਂ
ਕਰੇ ਪਰਲੋਕ ਗਮਨ ਗਤ ਦਾਈ
ਸਤਿਗੁਰੂ ਜੀ ਪਰਲੋਕ ਗਮਨ ਦੀ ਤਿਆਰੀ ਕਰ ਰਹੇ ਹਨ
ਔਧ ਪੰਚਮੀ ਥਿਤ ਲੋ ਆਜ
ਕਹਿੰਦੇ ਅੱਜ ਪੰਚਮੀ ਦੀ ਤਿਥੀ ਤੱਕ ਸਤਿਗੁਰਾਂ ਦੀ ਅਵਧ ਹੈ ਮਹਾਰਾਜ ਜੀ ਕਹਿੰਦੇ ਅੱਜ ਪੰਚਮੀ ਵਾਲੇ ਦਿਨ ਅਸੀਂ ਜੋਤੀ ਜੋਤ ਸਮਾਉਣਾ ਹੈ
ਕਰਿਓ ਸਕੇਲਨ ਸਕਲ ਸਮਾਜ
ਜਿੰਨਾ ਸਮਾਜ ਚਾਹੀਦਾ ਜੋਤੀ ਜੋਤ ਸਮਾਉਣ ਲਈ ਚਿਖਾ ਵਾਸਤੇ ਚੰਦਨ ਲੱਕੜਾਂ ਆਦਿਕ ਜੌ ਘਿਓ ਕ੍ਰਿਤ ਆਦਿਕ ਸਭ ਕੁਝ ਇਕੱਠਾ ਕਰਵਾ ਕੇ ਰੱਖ ਲਿਆ
ਦੌੜ ਦੌੜ ਪਹੁੰਚੋ ਤਿੰਨ ਪੌਰ
ਚਲੋ ਦੌੜ ਕੇ ਭੱਜ ਕੇ ਸਤਿਗੁਰਾਂ ਦੇ ਦਰਸ਼ਨ ਕਰ ਲਈਏ ਕਿਤੇ ਸਾਡੇ ਜਾਣ ਤੋਂ ਪਹਿਲਾਂ ਜੋਤੀ ਜੋਤ ਨਾ ਸਮਾ ਜਾਣ
ਦਰਸੋ ਸੋਢੀ ਸਿਰ ਮੋਰ
ਭਾਈ ਹੁਣ ਸਤਿਗੁਰਾਂ ਦੇ ਅੰਤਲੇ ਦਰਸ਼ਨ ਨੇ ਸੋਢੀ ਕੁਲ ਸਿਰ ਮੋਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸੋਹਣੀ ਮੂਰਤ ਚੱਲ ਕੇ ਵੇਖ ਲੋ
ਦੁਰਲਭ ਹੈ ਜਿਨ ਦਰਸ਼ਨ ਪਾਵਨ
ਦੇ ਦਰਸ਼ਨ ਦੁਰਲਭ ਨੇ ਸੰਗਤ ਜੀ ਐਸੇ ਸੋਹਣੇ ਦਰਸ਼ਨ ਸ਼ਾਇਦ ਹੀ ਕਿਤੇ ਮੁੜ ਪ੍ਰਾਪਤ ਹੋਣ
ਪਰਸੇ ਚਤੁਰ ਪਦਾਰਥ ਪਾਵਨ
ਐਸੇ ਸੋਹਣੇ ਦਰਸ਼ਨ ਨੇ ਬਾਜਾਂ ਵਾਲੇ ਪ੍ਰੀਤਮ ਦੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਚਾਰੇ ਪਦਾਰਥ ਧਰਮ ਅਰਥ ਕਾਮ ਮੋਕਸ਼ ਚੌ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ
ਤਾਏ ਤਾਏ ਅਸ ਕਹਿ ਕਹਿ ਆਏ
ਦੌੜ ਦੌੜ ਕੇ ਭੱਜ ਭੱਜ ਕੇ ਲੋਕ ਆ ਰਹੇ ਨੇ ਇਸ ਤਰ੍ਹਾਂ ਕਹਿ ਕੇ
ਕਹੂੰ ਔਰ ਤੇ ਨਰ ਸਮੁਦਾਇ
ਚਾਰਾਂ ਪਾਸਿਆਂ ਤੋਂ ਅਨੇਕਾਂ ਵਹੀਰਾਂ ਦੇ ਵਹੀਰ ਆ ਰਹੇ ਨੇ
ਨਿਕਟ ਦੂਰ ਤੇ ਉਰ ਬਿਸਮਾਏ
ਦੂਰੋਂ ਸਭ ਆਉਂਦੇ ਨਾਲੇ ਹੈਰਾਨ ਹੁੰਦੇ ਹਨ
ਆਨ ਕਰ ਆਨੰਦ ਪਾਏ
ਸਤਿਗੁਰਾਂ ਨੂੰ ਮਿਲਦੇ ਬੜਾ ਭਾਰੀ ਆਨੰਦ ਸਭ ਦੇ ਹਿਰਦੇ ਚ ਵਰਤਦਾ ਸਤਿਗੁਰਾਂ ਦੇ ਦਰਸ਼ਨ ਕਰਕੇ
ਯੋਗੀ ਜਤੀ ਪੁੰਜ ਬ੍ਰਹਮਚਾਰੀ
ਯੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰਧਾਰੀ ਬੜੇ ਬੜੇ ਯੋਗੀ ਜਤੀ ਸਭ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ
ਵੈਰਾਗੀ ਬੋ ਭੇਖਨ ਤਾਰੀ
ਬੜੇ ਬੜੇ ਵੈਰਾਗੀ ਸੰਨਿਆਸੀ ਜੰਗਮ ਸਰੇਵੜੇ ਅਨੇਕ ਪ੍ਰਕਾਰ ਦੇ ਭੇਖਾਂ ਦੇ ਜਿਹੜੇ ਸਾਧੂ ਨੇ ਉਹ ਆਏ ਹਨ
ਹਿੰਦੂ ਤੁਰਕ ਸੁਨੇ ਜਬ ਜਿਸ ਜਿਸ
ਭਾਵੇਂ ਕੋਈ ਹਿੰਦੂ ਆ ਭਾਵੇਂ ਕੋਈ ਮੁਸਲਮਾਨ ਹੈ ਜਿਹਨੇ ਜਿਹਨੇ ਵੀ ਸੁਣਿਆ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਬਾਰੇ
ਉਤਲਾਵਤ ਆਵਤ ਗਨ ਸਭ
ਦਿਸ਼ਾ ਕੇ ਬੜੀ ਛੇਤੀ ਨਾਲ ਭੱਜੇ ਹੋਏ ਆਉਂਦੇ ਨੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ
ਪੀਰ ਫਕੀਰ ਸਾਧ ਸਭ ਆਏ
ਪੀਰ ਫਕੀਰ ਸਾਧੂ ਮਹਾਤਮਾ ਚੱਲ ਕੇ ਆਏ ਹਨ
ਦਰਸੈ ਚੌਪ ਵਧਾਵਤ
ਦਰਸ਼ਨ ਕਰਦੇ ਬੜੇ ਚਾਉ ਨਾਲ ਹੁਮਾ ਨਾਲ ਦਰਸ਼ਨ ਕਰਦੇ ਹਨ
ਤਨ ਤਨ ਗੁਰ ਸਤ ਗੁਰ ਪੂਰੇ ਕਹੇ ਸਕਲ ਇਮ ਨਿਕਟ ਕੇ ਦੂਰੇ।
ਧੰਨ ਹਨ ਸਤਿਗੁਰੂ ਜੀ, ਧੰਨ ਹਨ, ਧੰਨ ਹਨ ਏਦਾਂ ਨੇੜੇ ਦੂਰ ਜਿੰਨੇ ਸਿੱਖ ਆਏ ਨੇ, ਸਲੋਕ ਆਏ ਨੇ, ਭਾਵੇਂ ਕੋਈ ਹਿੰਦੂ ਹੈ ਮੁਸਲਮਾਨ ਹੈ, ਸਭ ਦੀ ਰਚਨਾ ਤੇ ਇੱਕੋ ਸ਼ਬਦ ਹੈ, ਕਲਗੀਆਂ ਵਾਲੇ ਪਾਤਸ਼ਾਹ ਧੰਨ ਹਨ, ਧੰਨ ਹਨ।
ਜਉ ਦਿਸ਼ਨ ਤੇ ਮੇਲਾ ਪਇਓ,
ਜਉ ਦਿਸ਼ਾਵਾਂ ਤੋਂ ਬੜਾ ਵੱਡਾ ਭਾਰੀ ਜੋੜ ਮੇਲਾ ਹੋਇਆ ਸੰਗਤ ਦਾ,
ਸਤਿਗੁਰ ਸਭ ਕੋ ਦਰਸ਼ਨ ਦਿਓ,
ਸਤਿਗੁਰੂ ਜੀ ਨੇ ਸਭ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ,
ਚਾਰ ਘੜੀ ਲੱਗ ਥੇਰੇ ਦੀਵਾਨ,
ਚਾਰ ਘੜੀਆਂ ਤੱਕ ਮਹਾਰਾਜ ਜੀ ਦੀਵਾਨ ਵਿਚ ਸਜ ਕੇ ਬੈਠੇ ਰਹੇ,
ਹੁਣ ਇਕਾਂਤ ਪੇ ਪ੍ਰਭੂ ਸੁਜਾਨ,
ਮਹਾਰਾਜ ਜੀ ਉੱਠ ਕੇ ਚਲੇ ਗਏ ਔਰ ਇਕਾਂਤ ਵਿਚ ਜਿੱਥੇ ਸਤਿਗੁਰਾਂ ਦਾ ਆਸਣ ਹੈ ਉੱਥੇ ਚਲੇ ਗਏ।
ਦੇਗ ਸਭਨ ਕੋ ਤੈ ਵਰਤਾਈ,
ਬੜਾ ਪ੍ਰਸ਼ਾਦ ਦੀਆਂ ਦੇਗਾਂ ਸਾਰਿਆਂ ਵਿਚ ਵਰਤਾਈਆਂ ਗਈਆਂ,
ਬਾਛਤ ਲੈ ਕਰ ਅਚ ਸਮੁਦਾਈ,
ਸਭ ਨੇ ਮਨ ਬਾਛਤ ਦੇਗਾਂ ਪ੍ਰਾਪਤ ਕਰਕੇ ਛਕੀਆਂ ਹਨ,
ਸ੍ਰੀ ਗੁਰ ਆਪਣੋ ਥਾਰ ਅਨਾਇਓ,
ਕਲਗੀਧਰ ਪਾਤਸ਼ਾਹ ਵਾਸਤੇ ਇਹਨਾਂ ਨੂੰ ਸੇਵਾਦਾਰ ਲੰਗਰ ਦਾ ਥਾਲ ਲੈ ਆਏ ਹਨ,
ਜੋ ਆਹਾਰ ਜਥਾਰ ਉਚ ਪਾਇਓ,
ਪਾਤਸ਼ਾਹ ਜੀ ਮਹਾਰਾਜ ਜੀ ਨੇ ਭੋਜਨ ਗ੍ਰਹਿਣ ਕੀਤਾ, ਲੰਗਰ ਛਕਿਆ ਹੈ,
ਪਾਨਿਤ ਪਾਨ ਕਟੋਰਾ,
ਫਿਰ ਪਾਨ ਜਲ ਛਕਣ ਵਾਸਤੇ ਜਲ ਦਾ ਕਟੋਰਾ ਮੰਗਾਇਆ ਹੈ,
ਪਾਨ ਗਯੋ ਕੀਏ ਆਨੰਦ ਓਰਾ,
ਮਹਾਰਾਜ ਜੀ ਨੇ ਹੱਥਾਂ ਵਿਚ ਉਹ ਕਟੋਰਾ ਪਕੜ ਕੇ ਉਹ ਕਟੋਰਾ ਆਪਣੇ ਮੁਖਾਰ ਬਿੰਦ ਨਾਲ ਲਾ ਕੇ ਜਲ ਛਕਿਆ ਹੈ,
ਕੁਛ ਕ ਪੀਓ ਪੁਨ ਚੁਰਾ ਸੁਧਾਰਾ,
ਕੁਝ ਕ ਛਕਿਆ ਤੇ ਕੁਝ ਕ ਜਲ ਦਾ ਫਿਰ ਮਹਾਰਾਜ ਜੀ ਨੇ ਚੂੜਾ ਕੀਤਾ ਹੈ,
ਪਾਨ ਪਖਾਰੇ ਤੇਰੇ ਉਧਾਰਾ,
ਗੁਰਦੇਵ ਨੇ ਆਪਣੇ ਹੱਥ ਧੋਏ ਨੇ, ਹੱਥ ਧੋ ਕੇ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਹਨ,
ਸਮੇਂ ਪੌਡੇ ਪਰੇ ਅੰਕਾ,
ਔਰ ਗੁਰਦੇਵ ਜੀ ਲੇਟ ਗਏ ਨੇ ਕਿਉਂਕਿ ਸਾਰੀ ਰਾਤ ਤੋਂ ਜਾਗ ਰਹੇ ਸਨ, ਮਹਾਰਾਜ ਜੀ ਕੁਝ ਸਮੇਂ ਲਈ ਆਪਣੇ ਪਲੰਘੇ ਤੇ ਵਿਰਾਜਮਾਨ ਹੋ ਗਏ ਨੇ,
ਸਾਗਰ ਸੋਢੀ ਬਸ ਮਯੰਕਾ,
ਐਸੇ ਮਹਾਨ ਸਤਿਗੁਰੂ ਜੋ ਸੋਢੀਆਂ ਦੀ ਕੁਲ ਦੇ ਮਯੰਕ ਚੰਦਰਮਾ ਹਨ,
ਡੇਢ ਜਾਮ ਜਬ ਹੂੰ ਦਿਨ ਰਿਓ,
ਦਿਨ ਬਤੀਤ ਹੋ ਗਿਆ ਜਦੋਂ ਡੇਢ ਪਹਿਰ ਦਿਨ ਬਾਕੀ ਬਚਿਆ, ਸ਼ਾਮ ਦਾ ਸਮਾਂ ਹੋਇਆ, ਇਹ ਪੰਚਮੀ ਵਾਲੇ ਦਿਨ ਦੀ ਗੱਲ ਹੈ ਖਾਲਸਾ ਜੀ, ਵੀਰਵਾਰ ਵਾਲੇ ਦਿਨ ਜਦੋਂ ਡੇਢ ਪਹਿਰ ਦਿਨ ਰਹਿ ਗਿਆ, ਸ਼ਾਮ ਦਾ ਸਮਾਂ ਹੋਇਆ,
ਹੁਣ ਇਸ਼ਨਾਨ ਆਚੀ ਬਿਦ ਕਰੇ,
ਕਲਗੀਧਰ ਪਾਤਸ਼ਾਹ ਨੇ ਇਸ਼ਨਾਨ ਪਾਨ ਕੀਤਾ ਹੈ,
ਕੋਸ਼ਿਸ਼ ਸਭ ਨਵੀਨ ਅਨਵਾਈ,
ਸੋਹਣੀ ਨਵੀਂ ਪੁਸ਼ਾਕ ਜਿਹੜੀ ਸੇਵਕ ਦਾਸ ਸੇਵਾ ਨੇ ਭਾਈ ਧਰਮ ਸਿੰਘ ਹੋਣਾ ਨੇ ਤਿਆਰ ਕਰਵਾਈ ਸੀ, ਭਾਈ ਸੰਤੋਖ ਸਿੰਘ ਹੋਣਾ ਨੇ, ਉਹ ਨਵਾਂ ਚੋਲਾ ਨਵੀਂ ਪੁਸ਼ਾਕ ਲਿਆਂਦੀ ਗਈ, ਉਹ ਨਵੀਂ ਪੁਸ਼ਾਕ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੀ ਹੈ,
ਸ਼ੁਸ਼ਕ ਕਾਚ ਕਟ ਕਸੀ ਸੁਹਾਈ,
ਔਰ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਗਿੱਲਾ ਕਸ਼ਹਿਰਾ ਉਤਾਰ ਕੇ ਤੇੜ ਸ਼ੁਸ਼ਕ ਕਸ਼ਹਿਰਾ ਧਾਰਨ ਕੀਤਾ ਹੈ,
ਕੇਸਨ ਤੇ ਸਭ ਨੀਰ ਨਿਚੋਰਾ,
ਗੁਰਦੇਵ ਨੇ ਕੇਸ ਵੀ ਧੋਏ ਨੇ, ਆਪਣੇ ਕੇਸੀ ਇਸ਼ਨਾਨ ਕੀਤਾ ਹੈ, ਤੇ ਕੇਸਾਂ ਦੇ ਵਿਚ ਜਿਹੜਾ ਜਲ ਸੀ ਉਹ ਆਪਣੇ ਹੱਥਾਂ ਨਾਲ ਨਿਚੋੜਿਆ ਹੈ,
ਧੂਪ ਤੁਖਾਏ ਗੰਧ ਚੱਕ ਚੋਰਾ,
ਕੇਸਾਂ ਵਿਚ ਧੂਪ ਤੁਖਾਈ ਹੈ, ਕੇਸਾਂ ਨੂੰ ਸੁਗੰਧੀਦਾਰ ਕੀਤਾ ਹੈ,
ਚੂਰਾ ਨੀ ਕੀ ਰੀਤ ਬਣਾਇਓ,
ਕੇਸ ਹਰੇ ਕਰਕੇ ਗੁਰਦੇਵ ਨੇ ਕੇਸਾਂ ਦਾ ਭਲੀ ਪ੍ਰਕਾਰ ਨਾਲ ਜੂੜਾ ਕੀਤਾ ਹੈ,
ਸ਼ਮਸ ਮੂਚ ਕੇ ਸ਼ਨ ਚਿਕਨਾਇਓ,
ਗੁਰਦੇਵ ਨੇ ਦਾੜੇ ਦੇ ਉੱਤੇ ਤੇ ਮਛਹਿਰਿਆਂ ਦੇ ਉੱਤੇ ਥੋੜਾ ਜਿਹਾ ਤੇਲ ਲਿਆ, ਉਹ ਤੇਲ ਲੈ ਕੇ ਆਪਣੇ ਦਾੜੇ ਤੇ ਲਾਇਆ, ਮੁਛਹਿਰਿਆਂ ਤੇ ਲਾਇਆ ਹੈ,
ਸੂਖਮ ਨੀਕ ਨਹੀਂ ਉਸ਼ਨੀਕ,
ਬੜੀ ਸੋਹਣੀ ਦਸਤਾਰ ਬਰੀਕ ਧਾਗੇ ਦੀ ਬਣੀ ਹੋਈ ਉਹ ਸੇਵਾਦਾਰ ਸਤਿਗੁਰਾਂ ਵਾਸਤੇ ਲਿਆਏ ਨੇ,
ਚਿਨ ਕਰ ਧਰ ਤੇਰ ਦਾਸ ਨਜੀਕ,
ਦਸਤਾਰ ਚਿਣ ਕੇ ਜਿਹਨੂੰ ਚੁਣ ਕੇ ਕਹਿੰਦੇ ਨੇ ਨਾ, ਚੁਣ ਕੇ ਦਸਤਾਰ ਚੰਗੀ ਤਰ੍ਹਾਂ ਉਹ ਮਹਾਰਾਜ ਜੀ ਦੇ ਸਰਾਣੇ ਤੇ ਰੱਖੀ ਹੈ,
ਜੂਰੇ ਸੰਗ ਛੋਰ ਅਟਕਾਇਓ,
ਛੋਟੀ ਕੇਸਗੀ ਮਹਾਰਾਜ ਜੀ ਨੇ ਆਪਣੇ ਕੇਸਾਂ ਵਿਚ ਜਿਹੜਾ ਜੂੜਾ ਹੈ ਨਾ ਉਹਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਕੇਸਗੀ ਨੀਲੇ ਰੰਗ ਦੀ ਉਹ ਧਾਰਨ ਕੀਤੀ ਹੈ,
ਚਾਹੁ ਔਰ ਪੇਚ ਲਪਟਾਇਓ,
ਕੇਸਗੀ ਦਾ ਸਮੇਤ ਜੂੜਾ ਕਰਕੇ ਫਿਰ ਮਹਾਰਾਜ ਜੀ ਨੇ ਆਲੇ ਦੁਆਲੇ ਉਹ ਕੇਸਗੀ ਲਪੇਟੀ ਹੈ ਸੀਸ ਤੇ,
ਸਨੇ ਸਨੇ ਸਭ ਪੇਚ ਪਰਵਾਰੇ,
ਦਸਤਾਰ ਸਜਾਈ ਹੈ ਹੌਲੇ ਹੌਲੇ ਕਰਕੇ ਮਹਾਰਾਜ ਜੀ ਪੇਚ ਲਾਉਂਦੇ ਹਨ,
ਹੁਣ ਜੂੜੇ ਪਰ ਲਿਆਏ ਸੁਧਾਰੇ,
ਔਰ ਉਹ ਪੇਚ ਜੂੜੇ ਦੇ ਉਪਰੋਂ ਦੀ ਮਹਾਰਾਜ ਜੀ ਹੀ ਲੈ ਕੇ ਆਉਂਦੇ ਹਨ।
ਉਗਰ ਮਹਾਨ ਦਿਖਾਏ ਅਗਾਰੀ,
ਹਾਂ ਸੇਵਾਦਾਰ ਅੱਗੇ ਸ਼ੀਸ਼ਾ ਲੈ ਕੇ ਖਲੋਤਾ ਹੋਇਆ, ਸਤਿਗੁਰੂ ਸ਼ੀਸ਼ੇ ਦੇ ਵਿਚ ਦਸਤਾਰ ਸਜਾ ਰਹੇ ਨੇ।
ਬਹੁ ਬਿਧ ਤੇ ਦਸਤਾਰ ਸਵਾਰੀ,
ਏਦਾਂ ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਨੇ ਸੀਸ ਤੇ ਦਸਤਾਰਾ ਸਜਾਇਆ ਹੈ।
ਹੁਣ ਖਜਾਨਚੀ ਜਿਗਾ ਦਿਖਾਈ,
ਫਿਰ ਖਜਾਨਚੀ ਮਹਾਰਾਜ ਜੀ ਵਾਸਤੇ ਜਿਗਾ ਲੈ ਕੇ ਆਇਆ।
ਬਹੁਤ ਮੋਲ ਕੀ ਰੁਚਰ ਬਣਾਈ,
ਖਾਲਸਾ ਜੀ ਜਿਗਾ ਬੜੀ ਸੁੰਦਰ ਬੜੀ ਕੀਮਤੀ ਬਹੁ ਮੁੱਲੀ ਹੈ।
ਬਾਗ ਪਾਲ ਪਰ ਬੰਦ ਸਜਾਈ,
ਉਹ ਗੁਰਦੇਵ ਨੇ ਆਪਣੇ ਮੱਥੇ ਤੇ ਸਜਾ ਕੇ ਦਸਤਾਰ ਦੇ ਆਲੇ ਦੁਆਲੇ ਜਿਗਾ ਬੱਧੀ ਹੈ।
ਹੀਰਨ ਕੀ ਦਮਕਾਈ,
ਉਹਦੇ ਵਿਚ ਹੀਰਿਆਂ ਦੀ ਲੜੀ ਚਮਕਦੀ ਹੈ ਖਾਲਸਾ ਜੀ।
ਜਬਰ ਜਵਾਹਰ ਜਾਂ ਹਰ ਜੋ,
ਬੜੇ ਸੋਹਣੇ ਜਬਰ ਜਵਾਹਰਾਤ ਚਮਕ ਰਹੇ ਹਨ।
ਜਗਮਗ ਜਗਮਗ ਸ਼ੋਭ ਉਦੋਤ,
ਜਗਮਗ ਜਗਮਗ ਕਰਦੀ ਹੈ ਉਹ ਜਗ੍ਹਾ, ਬੜੀ ਸੋਭਾ ਪਾ ਰਹੀ ਹੈ ਸਤਿਗੁਰਾਂ ਦੇ ਸੀਸ ਤੇ।
ਮੁਕਤਾ ਗੁੱਛਨ ਸ਼ੁਭਤ ਉਜਾਲਾ,
ਮੋਤੀਆਂ ਦੇ ਗੁੱਛੇ ਨਾਲ ਲਟਕਦੇ ਸੋਭ ਰਹੇ ਨੇ।
ਸੁੰਦਰ ਕਲਗੀ ਬਣੀ ਵਿਸਾਲਾ,
ਉਹਦੇ ਵਿਚ ਫਿਰ ਗੁਰਦੇਵ ਨੇ ਕਲਗੀ ਸਜਾਈ, ਬੜੀ ਸੁੰਦਰ ਕਲਗੀ ਹੈ ਖਾਲਸਾ ਜੀ।
ਨਾਨਾ ਰੰਗ ਜਵਾਹਰ ਲਾਗੇ,
ਕਲਗੀ ਵਿਚ ਵੀ ਨਾਨਾ ਰੰਗ ਦੇ ਜਵਾਹਰਾਤ ਜੜੇ ਹੋਏ, ਅਣੀਆਂ ਜੜੀਆਂ ਹੋਈਆਂ ਹੀਰੇ ਦੀਆਂ।
ਅੜਤ ਅਨੂਠੀ ਜੇਬ ਸੁਜਾਗੇ,
ਬੜੀ ਸੋਹਣੀ ਜਿਨ੍ਹਾਂ ਦੀ ਚਮਕ ਹੈ, ਅਨੂਠੀ ਚਮਕ ਹੈ ਗੁਰਦੇਵ ਦੇ ਸੀਸ ਤੇ ਲੱਗੀ ਕਲਗੀ ਦੀ।
ਲੈ ਕਰ ਸੰਗ ਉਹ ਤੰਗ ਸਜਾਈ,
ਉਹ ਕਲਗੀ ਲੈ ਕੇ ਉੱਚੀ ਕਰਕੇ ਮਹਾਰਾਜ ਜੀ ਨੇ ਸੀਸ ਤੇ ਸਜਾਈ ਹੈ।
ਆਲੇ ਸਿਰ ਝੂਲਤ ਦਮਕਾਈ,
ਉਹ ਕਲਗੀ ਸੀਸ ਤੇ ਝੂਲਦੀ ਹੈ ਜਦੋਂ ਮਹਾਰਾਜ ਸੱਚੀ ਪਾਤਸ਼ਾਹ ਜੀ ਦਾ ਸੀਸ ਹਿਲਦਾ ਹੈ।
ਸੂਖਮ ਤੇ ਸੂਖਮ ਬਰ ਚੀਰ,
ਸੂਖਮ ਤੋਂ ਸੂਖਮ ਜਿਹੜੇ ਬਰੀਕ ਧਾਗੇ ਦੇ ਬਣੇ ਹੋਏ ਵਸਤਰ ਹਨ।
ਜਾਮਾ ਪੈਰੇ ਉਹ ਦਿਪੈ ਸਰੀਰ,
ਉਹ ਜਾਮਾ ਮਹਾਰਾਜ ਉਹ ਚੋੜਾ ਪਾਇਆ ਸਰੀਰ ਤੇ, ਵਿਚੋਂ ਸਰੀਰ ਦਿਸਦਾ ਹੈ। ਇੰਨਾ ਬਰੀਕ ਧਾਗੇ ਦਾ ਕੱਪੜਾ ਹੈ ਜਿਹੜਾ ਚੋੜਾ ਸਾਹਿਬ ਦੇ ਪਾਇਆ, ਵਿਚੋਂ ਤਨ ਨਜ਼ਰ ਆਉਂਦਾ ਹੈ।
ਉਹ ਪਾਲਨ ਕੋ ਸਜਿਓ ਵਿਸਾਲਾ,
ਕਈ ਪੱਲੇ ਨੇ ਉਹਦੇ, ਪਾਲੇ ਤੋਂ ਭਾਵ ਕਈ ਕਲੀਆਂ ਨੇ ਉਹ ਚੋੜਾ ਜਿਹੜਾ ਮਹਾਰਾਜ ਜੀ ਨੇ ਧਾਰਿਆ ਹੈ।
ਬੰਦ ਬੰਦ ਲੜਕਾਏ ਸੁਟਾਲਾ,
ਮਹਾਰਾਜ ਜੀ ਨੇ ਉਹਦੀਆਂ ਤਣੀਆਂ ਬੰਨ ਕੇ ਚੋਲਾ ਧਾਰਨ ਕੀਤਾ ਹੈ।
ਤਿੱਖਣ ਧਾਰਾ ਖੜਗ ਕਰਾਲੇ,
ਰਾਤਰੇ ਮਹਾਰਾਜ ਜੀ ਦਾ ਤਿੱਖੀ ਧਾਰਾ ਵਾਲਾ ਤੇਗਾ ਹੈ।
ਕੰਚਨ ਮੁਸ਼ਟ ਜੜਤ ਨਗ ਨਾਲੇ,
ਮੁੱਠਾ ਸੋਨੇ ਦਾ ਬਣਿਆ ਹੋਇਆ ਔਰ ਉਹਦੇ ਵਿਚ ਕੀਮਤੀ ਨਗ ਤੇ ਲਾਲ ਜੜੇ ਹੋਏ ਨੇ।
ਇਸ ਕੇ ਲੱਗੇ ਮੁਨਾਲ ਤਨਾਲਾ,
ਜਿਹਦੇ ਨਾਲ ਮੁਨਾਲ ਲੱਗੀ ਹੋਈ ਬੜੀ ਸੁੰਦਰ ਹੈ।
ਕੜੀਆਂ ਅਰ ਚਪੜਾਸ ਵਿਸਾਲਾ,
ਕੜੀਆਂ ਲੱਗੀਆਂ ਕੁੰਡੇ ਲੱਗੇ ਹੋਏ ਨੇ ਨਾਲ, ਜਿਹਦੇ ਵਿਚੋਂ ਡੋਰੀ ਕੱਢ ਕੇ ਪਾਇਆ ਜਾਂਦਾ ਹੈ ਗਾਤਰੇ।
ਜਾਮੀ ਕਰਤੇ ਚਮਕ ਤਚਾਰੂ,
ਔਰ ਜਿਹੜੀਆਂ ਉਹਦੀਆਂ ਠੋਕਰਾਂ ਨੇ ਉਹ ਚਾਂਦੀ ਦੀਆਂ ਲੱਗੀਆਂ ਹੋਈਆਂ ਹਨ।
ਜਰੀ ਗਾਤਰਾ ਜੈ ਗੁਲਜਾਰ,
ਗਾਤਰਾ ਜਿਹੜਾ ਉਹ ਜ਼ਰੀ ਦਾ ਬਣਿਆ ਹੋਇਆ, ਬੜਾ ਸੁੰਦਰ ਗੁਲਜਾਰ ਚਮਕਦਾ ਹੈ ਗਾਤਰਾ।
ਸਤਿਗੁਰ ਲੈ ਕਰ ਤੈ ਸਮੋ,
ਐਸਾ ਗਾਤਰਾ ਐਸੀ ਗਾਤਰੇ ਵਿਚ ਤੇਗ ਮਹਾਰਾਜ ਜੀ ਨੇ ਲੈ ਕੇ ਧਾਰਨ ਕੀਤੀ ਹੈ।
ਪੈਰਨ ਤੇ ਪੂਰਬ ਕਰ ਨਮੋ,
ਔਰ ਸਤਿਗੁਰੂ ਜੀ ਨੇ ਗਾਤਰੇ ਤੇਗ ਪਾਉਣ ਤੋਂ ਪਹਿਲਾਂ ਤੇਗ ਨੂੰ ਮੱਥਾ ਟੇਕਿਆ, ਤੇਗ ਨੂੰ ਨਮਸਕਾਰ ਕੀਤੀ ਹੈ।
ਪਰਿਓ ਨਿਖੰਗ ਖਤੰਗ ਖਰਨ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਖੰਗ ਜਿਹੜਾ ਤੀਰਾਂ ਦਾ ਪੱਥਾ ਹੈ ਉਹ ਚੁੱਕਿਆ ਤੇ ਧਾਰਨ ਕੀਤਾ ਹੈ।
ਕੰਚਨ ਲੱਗੇ ਪਏ ਸ਼ੁਭ ਵਰਨ,
ਔਰ ਉਹਦੇ ਵਿਚ ਤੀਰ ਭਰੇ ਹੋਏ ਜਿਨ੍ਹਾਂ ਨੂੰ ਸੋਨਾ ਲੱਗਿਆ ਹੋਇਆ ਹੈ।
ਜਰੇ ਕੰਕ ਕੇ ਦੀਰਗ ਪਰਨ,
ਜਿਨ੍ਹਾਂ ਦੇ ਨਾਲ ਕੰਕ ਨਾਮ ਦੇ ਪੰਛੀ ਦੇ ਖੰਭ ਲੱਗੇ ਹੋਏ ਨੇ।
ਜਨ ਸਰਪਨ ਕੋ ਕਰ ਹਿਤ ਥਿਰਨ,
ਕਹਿੰਦੇ ਮਾਨੋ ਉੱਡਣੇ ਸੱਪ ਮਹਾਰਾਜ ਜੀ ਨੇ ਆਪਣੇ ਪੱਥੇ ਚ ਇਕੱਠੇ ਕਰਕੇ ਰੱਖੇ ਹੋਏ ਨੇ ਤੀਰਾਂ ਦੇ ਰੂਪ ਚ।
ਲੈ ਕਰ ਗਰੇ ਪਿਖੇ ਤਬ ਪਾਇਓ,
ਮਹਾਰਾਜ ਜੀ ਨੇ ਤੀਰਾਂ ਦਾ ਪੱਥਾ ਲੈ ਕੇ ਗਲ ਚ ਧਾਰਨ ਕੀਤਾ ਹੈ।
ਕੋਈ ਦਿਸ਼ ਤਰਕਸ਼ ਖੜਗ ਸੁਹਾਇਓ,
ਏਦਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਪਾਸੇ ਤੀਰਾਂ ਦਾ ਪੱਥਾ ਤੇ ਇੱਕ ਪਾਸੇ ਗਾਤਰਾ ਦੇ ਵਿਚ ਤੇਗ ਸੋਭ ਰਹੀ ਹੈ।
ਲੈ ਦਕੂਲ ਬੋ ਮੋਲਾ ਹਾਥ,
ਉਹ ਮੁੱਲਾ ਦਕੂਲ ਜਿਸ ਨੂੰ ਆਪਾਂ ਹਜੂਰੀਆ ਵੀ ਕਹਿ ਦਿੰਨੇ ਆ, ਉਹ ਮਹਾਰਾਜ ਜੀ ਨੇ ਆਪਣੇ ਹੱਥਾਂ ਵਿਚ ਲਿਆ ਹੈ।
ਕਮਰ ਕਸੀ ਦਿੜ ਬਲ ਕੇ ਸਾਥ,
ਗੁਰਦੇਵ ਨੇ ਕਮਰ ਕੱਸਾ ਲਾਇਆ, ਬੜਾ ਕੀਮਤੀ ਦਕੂਲ ਸੀ। ਦੋ ਜਿਹਦੇ ਸਿਰੇ ਹੋਣ, ਦੋ ਸਿਰਿਆਂ ਵਾਲੇ ਨੂੰ ਕਹਿ ਦਿੰਦੇ ਨੇ ਦਕੂਲ। ਕੂਲ ਦਾ ਮਤਲਬ ਹੁੰਦਾ ਕਿਨਾਰਾ, ਜਿਹੜੇ ਦੋ ਕਿਨਾਰੇ ਹੋਣ ਉਹਨੂੰ ਕਹਿ ਦਿੰਦੇ ਨੇ ਦਕੂਲ। ਉਹ ਮਹਾਰਾਜ ਜੀ ਨੇ ਕਮਰ ਕੱਸਾ ਲੈ ਕੇ ਕੱਸ ਕੇ ਆਪਣੀ ਲੱਕ ਬੱਧੀ ਆ ਕਮਰ ਕੱਸੇ ਨਾਲ,
ਪਿਛੂਆ ਖੰਜਰ ਬਾਂਕ ਕਟਾਰ।
ਗਾਤਰੇ ਮਹਾਰਾਜ ਜੀ ਨੇ ਛੋਟੇ ਸ਼ਸਤਰ ਬਿਛੂਆ ਕਟਾਰ ਜਮਧਾੜ ਇਹ ਜਿਹੜੇ ਸ਼ਸਤਰ ਨੇ ਮਹਾਰਾਜ ਜੀ ਨੇ ਗਾਤਰੇ ਵਿਚ ਧਾਰਨ ਕੀਤੇ ਨੇ ਕਮਰ ਕੱਸੇ ਚ।
ਪੇਸ਼ ਕਬਜ ਇਹ ਧਰੇ ਸੁਧਾਰ,
ਪੇਸ਼ ਕਬਜ ਇਹ ਮਹਾਰਾਜ ਜੀ ਨੇ ਸੁਧਾਰ ਕੇ ਆਪਣੇ ਕਮਰ ਕੱਸੇ ਵਿਚ ਪਾਏ ਹਨ।
ਕਮਰ ਕੱਸਾ ਆਛੀ ਪਿਦ ਕਰੇ,
ਚੰਗੀ ਤਰ੍ਹਾਂ ਮਹਾਰਾਜ ਜੀ ਨੇ ਆਪਣੀ ਕਮਰ ਕੱਸੀ ਹੈ ਇਹਨਾਂ ਸ਼ਸਤਰਾਂ ਦੇ ਨਾਲ।
ਕਥਾ ਯੋਗ ਆਯੁਧ ਗਨ ਧਰੇ,
ਕਥਾ ਯੋਗ ਇਹ ਸਾਰੇ ਸ਼ਸਤਰ ਮਹਾਰਾਜ ਜੀ ਨੇ ਧਾਰਨ ਕੀਤੇ ਹਨ।
ਮਨੋ ਸਰਦ ਰਿਤੂ ਕੋ ਕਨ ਠਠਾ,
ਕਹਿੰਦੇ ਮਾਨੋ ਸਰਵ ਰਿਤੂਆਂ ਦਾ ਕਾਣਾ ਆ ਕੇ ਪਹੁੰਚਿਆ ਹੈ।
ਕੰਚਨ ਲਿਪਤ ਸ਼ਸਤਰ ਦੁੱਤ ਛਟਾ,
ਸੋਨੇ ਦੇ ਨਾਲ ਲਿਪਤ ਹੋਏ ਜਿਹੜੇ ਸ਼ਸਤਰ ਨੇ ਉਹ ਮਹਾਰਾਜ ਜੀ ਦੇ ਸਰੀਰ ਤੇ ਧਾਰਨ ਕੀਤੇ ਹੋਏ ਬਿਜਲੀ ਦੇ ਪ੍ਰਕਾਸ਼ ਦੇ ਸਮਾਨ ਹਨ।
ਉਜਲ ਮੁਕਤਾ ਹਲਕੀ ਮਾਲਾ,
ਗਲ ਵਿਚ ਸਤਿਗੁਰਾਂ ਨੇ ਉਜਵਲੇ ਮੋਤੀ ਜਿਹੜੇ ਨੇ ਸੁੱਚੇ ਮੋਤੀ ਉਹਨਾਂ ਮੋਤੀਆਂ ਦੀ ਮਾਲਾ ਗਲ ਵਿਚ ਪਾਈ ਹੋਈ ਹੈ।
ਮਨੋ ਬਲਾ ਤਾ ਸ਼ੁਭਤ ਵਿਸਾਲਾ,
ਜਿਵੇਂ ਬਗਲੇ ਉੱਡਦੇ ਨੇ ਨਾ ਚਿੱਟੇ ਰੰਗ ਦੇ, ਏਦਾਂ ਗਲ ਵਿਚ ਪਾਈ ਮੋਤੀਆਂ ਦੀ ਮਾਲਾ ਸਤਿਗੁਰਾਂ ਦੇ ਕੰਠ ਚ ਸੋਭ ਰਹੀ ਹੈ।
ਕਰ ਮੈਂ ਤਨੁਖ ਇੰਦਰ ਧਨ ਸ਼ੋਭਾ,
ਗਲ ਦੇ ਵਿਚ ਇੱਕ ਮੋਢੇ ਤੇ ਸਤਿਗੁਰਾਂ ਨੇ ਤਨਖ ਧਾਰਨ ਕੀਤਾ ਹੈ, ਤਨਖ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ।
ਸਿੱਖੀ ਸਿੱਖ ਮਨ ਆਨੰਦ ਗੋਪਾ,
ਐਸੇ ਸਤਿਗੁਰੂ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਵਿਚ ਆਨੰਦ ਦੀ ਲਗਰ ਪੈਦਾ ਕਰਨ ਵਾਲੇ ਹਨ।
ਬੋਲਨ ਮਧੁਰੀ ਧੁਨ ਗੰਭੀਰ,
ਮਿੱਠੇ ਮਿੱਠੇ ਬੋਲ ਗੁਰੂ ਕਲਗੀਧਰ ਜੀ ਬੋਲਦੇ ਨੇ ਮੁਖਾਰ ਬਿੰਦ ਚੋਂ।
ਸੁਨ ਹਰਕਤ ਜਨ ਚਾਤ੍ਰਿਕ ਤੀਰ,
ਕੇ ਸਿੱਖ ਜਿਹੜੇ ਚਾਤ੍ਰਿਕ ਬੱਬੀਆਂ ਦੇ ਸਮਾਨ ਕੋਲ ਬੈਠੇ ਆਨੰਦਿਤ ਹੁੰਦੇ ਹਨ।
ਯਾਚਿਤ ਬੂੰਦ ਗਿਆਨ ਉਪਦੇਸ਼,
ਸਤਿਗੁਰਾਂ ਕੋਲ ਉਪਦੇਸ਼ ਰੂਪੀ ਸਵੰਤੀ ਬੂੰਦ ਮੰਗਦੇ ਨੇ ਸਿੱਖ।
ਹਰਨ ਤ੍ਰਿਖਾ ਵਿਸ਼ਿਆਨ ਕਲੇਸ਼,
ਸਿੱਖਾਂ ਦੀ ਪਿਆਸ ਜਿਹੜੀ ਹੈ ਵਿਸ਼ਿਆਂ ਵਿਕਾਰਾਂ ਦੀ ਬੁਝਾਉਣ ਵਾਸਤੇ, ਉਹਨਾਂ ਅੰਦਰ ਆਤਮਕ ਆਨੰਦ ਪੈਦਾ ਕਰਨ ਵਾਸਤੇ ਸਤਿਗੁਰੂ ਜੀ ਵੀ ਉਪਦੇਸ਼ ਦੇਣਾ ਚਾਹੁੰਦੇ ਨੇ।
ਜੋ ਦਿਸ਼ ਤੇ ਦਰਸ਼ਨ ਇਤਿਆਏ,
ਸਤਿਗੁਰੂ ਤਿਆਰ ਬਰ ਤਿਆਰ ਹੋ ਗਏ, ਏਦਾਂ ਹੀ ਗਏ ਨੇ ਸੱਚਖੰਡ, ਜਿਵੇਂ ਮਹਾਰਾਜ ਜੀ ਨੇ ਸਰੂਪ ਧਾਰਿਆ ਨਾ ਸ਼ਸਤਰਾਂ ਵਸਤਰਾਂ ਸਮੇਤ, ਏਦਾਂ ਹੀ ਸਣੇ ਦੇ ਸੱਚਖੰਡ ਗਏ ਨੇ ਕਲਗੀਧਰ ਜੀ। ਕਹਿੰਦੇ ਇਸੇ ਤਰ੍ਹਾਂ ਸਰੂਪ ਜਦੋਂ ਧਾਰਨ ਕਰ ਲਿਆ, ਮਹਾਰਾਜ ਜੀ ਦਰਸ਼ਨ ਦੇਣ ਵਾਸਤੇ ਬੈਠੇ ਸੰਗਤ ਵਿਚ ਦਰਸ਼ਨ ਦੇਣ ਲੱਗੇ।
ਲਖੇ ਮਹਾਤਮ ਕੋ ਮੁੱਦ ਪਾਏ,
ਸਿੱਖ ਸਤਿਗੁਰਾਂ ਦਾ ਮਹਾਤਮ ਜਾਣ ਕੇ ਖੁਸ਼ੀ ਪ੍ਰਾਪਤ ਕਰਦੇ ਨੇ।
ਵਹਿਰ ਸਿੰਘਾਸਨ ਪਰ ਪ੍ਰਭ ਸਿਰੇ,
ਸਿੰਘਾਸਨ ਤੇ ਆ ਕੇ ਮਹਾਰਾਜ ਜੀ ਬੈਠੇ ਹਨ।
ਸਭਨ ਕਾਮਨਾ ਪੂਰਵਨ ਕਰੇ,
ਸਾਰੀਆਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਹਨ।
ਹੱਥ ਬੰਦ ਕਰ ਨਾਥੇ ਬੰਦੇ,
ਹੱਥ ਜੋੜ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਨੇ ਸਾਰੇ ਸਿੱਖ।
ਇਹ ਚਿੱਤ ਸਿਰ ਤਰ ਪਦ ਅਰਬਿੰਦੇ,
ਕਈ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਮੱਥਾ ਟਿਕਾ ਦਿੰਦੇ ਨੇ, ਕਈਆਂ ਦਾ ਚੁੱਕਣ ਨੂੰ ਚਿੱਤ ਨਹੀਂ ਕਰਦਾ ਕਿ ਸਿਰ ਗੁਰੂ ਚਰਨਾਂ ਤੋਂ ਚੁੱਕੀਏ।
ਉਚਰੇ ਉਸਤਤ ਕਰੇ ਸੁਣਾਵਰ,
ਮਹਾਰਾਜ ਜੀ ਦੀ ਉਸਤਤ ਕਰਕੇ ਸਤਿਗੁਰਾਂ ਨੂੰ ਸੁਣਾਉਂਦੇ ਹਨ।
ਜਗਤ ਉਧਾਰਨ ਹਿਤ ਤੁਮ ਆਵਨ,
ਸਤਿਗੁਰੂ ਤੁਸੀਂ ਜਗਤ ਦੇ ਸਾਡੇ ਵਰਗੇ ਜੀਵਾਂ ਨੂੰ ਉਧਾਰਨ ਵਾਸਤੇ ਆਏ ਹੋ।
ਆਖਨ ਕੋ ਦੇ ਕਰ ਬ੍ਰਹਮ ਗਿਆਨ,
ਲੱਖਾਂ ਨੂੰ ਬ੍ਰਹਮ ਗਿਆਨ ਦੇ ਕੇ ਤਾਰਨ ਆਇਓ ਕਲਗੀਆਂ ਵਾਲੇ ਪਾਤਸ਼ਾਹ ਜੀ।
ਲੱਖੋਂ ਲਾਗੇ ਭਗਤ ਮਾਨ,
ਤੁਹਾਡੀ ਕਿਰਪਾ ਨੂੰ ਲੱਖਾਂ ਨੂੰ ਬ੍ਰਹਮ ਗਿਆਨ ਹੋਇਆ, ਲੱਖਾਂ ਹੀ ਭਗਤੀ ਕਰਨ ਲੱਗੇ ਹਨ।
ਗੁਰ ਸਿੱਖੀ ਜਿਤ ਕਿਤ ਵਿਸਤਾਰੀ,
ਗੁਰੂ ਨਾਨਕ ਦੀ ਸਿੱਖੀ ਦਾ ਵਿਸਥਾਰ ਹਰ ਪਾਸੇ ਕੀਤਾ ਤੁਸਾਂ ਨੇ।
ਇਹ ਉਪਦੇਸ਼ ਵਿਸ਼ੇ ਬਿਖਟਾਰੀ,
ਔਰ ਉਪਦੇਸ਼ ਦੇ ਕੇ ਸਿੱਖਾਂ ਦੇ ਹਿਰਦਿਆਂ ਚ ਵਿਸ਼ਿਆਂ ਦਾ ਜ਼ਹਿਰ ਲਾਇਆ ਹੈ।
ਪੰਥ ਖਾਲਸਾ ਉਤਪਤ ਕਰਿਓ,
ਪੰਥ ਖਾਲਸੇ ਦੀ ਉਤਪਤੀ ਕੀਤੀ ਹੈ।
ਤੁਰਕ ਤੇਜ ਜਗ ਤੇ ਪਰ ਹਰਿਓ,
ਤੁਰਕਾਂ ਦਾ ਤੇਜ ਇਸ ਜਗਤ ਤੋਂ ਖਤਮ ਕਰ ਦਿੱਤਾ ਹੈ।
ਇਤਿਆਦਕ ਜਸ ਕਰੇ ਉਚਾਰਨ,
ਇਹਦਾ ਸਤਿਗੁਰਾਂ ਦਾ ਜਸ ਕਰਦੇ ਨੇ ਸੇਵਕ।
ਦਰਸ਼ਨ ਪ੍ਰਾਪਤ ਨਰਨ ਹਜ਼ਾਰਨ,
ਹਜ਼ਾਰਾਂ ਨਰਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਦਰਸ਼ਨ ਪ੍ਰਾਪਤ ਹੋ ਰਹੇ ਨੇ
ਮੁਖ ਸਭਨ ਸੁਣਾਏ ਬਖਾਨਾ
ਸਭ ਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਣਾ ਕੇ ਕਹਿਣ ਲੱਗੇ
ਸੁਣੋ ਖਾਲਸਾ ਬਨ ਸਾਵਧਾਨਾ
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਤੁਸੀਂ ਸਾਵਧਾਨ ਬਣੋ
ਤਨੋ ਕਨਾਤ ਚੁਗਿਰ ਦੇ ਭਲੇ
ਸਾਡੇ ਚਾਰੇ ਪਾਸੇ ਕਨਾਤ ਤਣ ਦਿਓ ਭਲੀ ਪ੍ਰਕਾਰ ਨਾਲ
ਜਿਸ ਤੇ ਦੂਰ ਹੋਏ ਨਰ ਖਲੇ
ਕਨਾਤ ਦੇ ਦੂਰ ਦੂਰ ਹੋਣਾ ਸਾਰਿਆਂ ਨੇ ਕਿਸੇ ਨੇ ਨੇੜੇ ਨਹੀਂ ਆਉਣਾ
ਸਭ ਚੰਦਨ ਈਂਧਨ ਤਿਸ ਮਾਈ
ਔਰ ਜਿੰਨਾ ਚੰਦਨ ਦੀ ਲੱਕੜ ਆ ਉਹ ਸਾਰੀ ਉਸ ਕਨਾਤ ਦੇ ਅੰਦਰ ਤੰਬੂ ਦੇ ਵਿਚ ਕਨਾਤ ਦੇ ਵਿਚ ਇਕੱਠੀ ਕਰਕੇ ਰੱਖੋ
ਪਹੁੰਚੋ ਲਿਓ ਚਿਤਾ ਰਚਤਾਈ
ਔਰ ਉਸ ਚੰਦਨ ਦੀ ਲੱਕੜ ਦੀ ਚਿਤਾ ਰਚ ਦਿਓ ਅੰਦਰ ਚਿਤਾ ਬਣਾ ਦਿਓ
ਪ੍ਰਥਮ ਭੂਮ ਕੋ ਲੇਪੋ ਸਾਰੇ
ਚਿਖਾ ਬਣਾਉਣ ਤੋਂ ਪਹਿਲਾਂ ਥੱਲੇ ਜ਼ਮੀਨ ਨੂੰ ਲਿਪ ਲਓ ਚੰਗੀ ਤਰ੍ਹਾਂ ਪੋਚਾ ਲਾ ਲਵੋ
ਇਸ ਪਰ ਕੁਸ਼ਾ ਦਿਓ ਵਿਸਤਾਰੇ
ਤੇ ਫਿਰ ਕੁਸ਼ਾ ਦਾ ਵਿਸਥਾਰ ਕਰ ਦਿਓ
ਚੰਦਨ ਚਿਤਾ ਰਚੋ ਤੈ ਫੇਰ
ਉਹਦੇ ਤੇ ਚੰਦਨ ਦੀ ਰਚਿਤਾ ਜਿਹੜੀ ਆ ਉਹ ਬਣਾਉਣੀ ਆ ਤਿਆਰ ਕਰਨੀ ਹੈ
ਜਬ ਤਿਲ ਕ੍ਰਿਤ ਆਦਤ ਵਿਚ ਗੇਰ
ਤਿਲ ਘਿਓ ਆਦਤ ਜੋ ਵੀ ਪਾਉਣਾ ਉਸ ਚਿਖਾ ਦੇ ਵਿਚ ਪਾ ਦੇਣਾ ਪਹਿਲਾਂ ਹੀ
ਸ਼ੋਰਬ ਧਰੋ ਸਤਲ ਤੈ ਜਾਈ
ਔਰ ਜਿੰਨੀਆਂ ਸੁਗੰਧੀਆਂ ਨੇ ਉੱਥੇ ਲਿਆ ਕੇ ਇਕੱਠੀਆਂ ਕਰਕੇ ਰੱਖ ਦਿਓ
ਜੇ ਤਿਆਰੀ ਬਿਲਮ ਬਿਹਾਈ
ਇਹ ਭਾਈ ਸਿੱਖੋ ਹੁਣ ਇਹ ਤਿਆਰੀ ਕਰੋ ਸਾਡੀ ਚੰਦਨ ਦੀ ਚਿਖਾ ਰਚ ਕੇ ਤਿਆਰ ਕਰ ਦਿਓ
ਸੋਚ ਇਸ਼ਨਾਨ ਸਰਬਾਮ ਕੀਨ
ਅਸੀਂ ਇਸ਼ਨਾਨ ਪਾਨ ਕਰ ਚੁੱਕੇ ਹਾਂ ਅਸੀਂ ਸੋਚ ਇਸ਼ਨਾਨ ਬਿਲਕੁਲ ਕਰ ਚੁੱਕੇ ਹਾਂ
ਕੋਸ਼ਿਸ਼ ਨਹੀਂ ਪੈਰ ਤਨ ਲੀਨ
ਪੁਸ਼ਾਕ ਵੀ ਅਸੀਂ ਆਪਣੀ ਨਵੀਂ ਧਾਰਨ ਕਰ ਲਈ ਹੈ
ਨੈ ਬਾਚੋ ਤੁਮ ਅਪਰ ਤਰਨ ਕੋ
ਸਾਡੇ ਵਾਸਤੇ ਤੁਸੀਂ ਹੋਰ ਨੀ ਕੁਝ ਕਰਨਾ ਵੀ ਸਾਨੂੰ ਇਸ਼ਨਾਨ ਕਰਾਉਣਾ ਜਾਂ ਨਵੇਂ ਵਸਤਰ ਪਾਉਣੇ ਨੇ ਉਹ ਅਸੀਂ ਪਹਿਲਾਂ ਹੀ ਧਾਰਨ ਕਰ ਚੁੱਕੇ ਹਾਂ
ਵਸਤਰ ਪੈਰ ਕੀ ਸ਼ਸਤਰ ਧਰਨ ਕੋ
ਵਸਤਰ ਧਾਰਨ ਕਰਕੇ ਸ਼ਸਤਰ ਵੀ ਅਸੀਂ ਧਾਰਨ ਕਰ ਲਏ ਹਨ
ਇਹੀ ਰਹੇਗੇ ਸੰਗ ਹਮਾਰੇ
ਇਹੀ ਸ਼ਸਤਰ ਸਾਡੇ ਨਾਲ ਰਹਿਣਗੇ ਖਾਲਸਾ ਜੀ ਜੋ ਅਸੀਂ ਧਾਰਨ ਕੀਤੇ ਨੇ
ਭਲੀ ਭਾਂਤ ਸਭ ਅੰਗੀਕਾਰੇ
ਭਲੀ ਪ੍ਰਕਾਰ ਨਾਲ ਅਸੀਂ ਸਭ ਕੁਝ ਅੰਗੀਕਾਰ ਕਰ ਲਿਆ ਜੋ ਸਾਨੂੰ ਚਾਹੀਦਾ ਹੈ
ਸੁਣ ਆਇਸ ਕੋ ਸਿੰਘ ਸਿਧਾਰੇ
ਮਹਾਰਾਜ ਜੀ ਦਾ ਹੁਕਮ ਸੁਣ ਕੇ ਸਿੰਘ ਗਏ ਹਨ
ਤਨੀ ਕਨਾਤ ਚੁਗਿਰ ਦੇ ਸਾਰੇ
ਕਨਾਤ ਤਣੀ ਜਿੱਥੇ ਤਖ਼ਤ ਹਜ਼ੂਰ ਸਾਹਿਬ ਹੈ ਮਹਾਰਾਜ ਜੀ ਦਾ ਅੰਗੀਠਾ ਹੈ ਉਹਦੇ ਆਲੇ ਦੁਆਲੇ ਕਨਾਤ ਤਣੀ ਹੈ
ਗਾਡੀ ਕਰ ਗਾਡੀ ਗਨ ਮੇਖ
ਬੜੀ ਮਜ਼ਬੂਤੀ ਦੇ ਨਾਲ ਮੇਖਾਂ ਗੱਡ ਕੇ ਕਨਾਤਾਂ ਲਾਈਆਂ ਹਨ
ਡੋਰੇ ਬੰਧਨ ਕੀਨ ਅਸ਼ੇ
ਉਹਨਾਂ ਨਾਲ ਡੋਰੇ ਬੰਨੇ ਹਨ ਭਲੀ ਪ੍ਰਕਾਰ ਨਾਲ
ਲੇਪਨ ਕਰ ਅੰਤਰ ਕੋ ਥਾਏ
ਅੰਦਰੋਂ ਚੰਗੀ ਤਰ੍ਹਾਂ ਸਾਰੀ ਜਗ੍ਹਾ ਦਾ ਲੇਪਨ ਕੀਤਾ ਹੈ
ਚੰਦਨ ਕੋ ਉਚਾਏ ਕਰ ਲਿਆਏ
ਜਿੰਨੀ ਚੰਦਨ ਦੀ ਲੱਕੜ 100 ਮਣ ਲਿਆਂਦੀ ਸੀ ਉਹ ਲਿਆ ਕੇ ਉੱਥੇ ਰੱਖੀ ਹੈ
ਤਨ ਈਂਧਨ ਤੇ ਚਿਖਾ ਮਾਨੀ
ਉਹਦੇ ਨਾਲ ਫਿਰ ਚਿਖਾ ਰਚੀਆ ਤਿਆਰ ਕੀਤੀ ਹੈ
ਰਚੀ ਭਲੀ ਵਿਦ ਦਿੜ ਬੌਠਾਨੀ
ਮਜ਼ਬੂਤੀ ਦੇ ਨਾਲ ਚਿਖਾ ਰਚੀਆ ਵੀ ਜਦੋਂ ਅੱਗ ਲੱਗੇ ਤੇ ਲੱਕੜਾਂ ਥੱਲੇ ਨਾ ਡਿੱਗਣ
ਜਵਲਤ ਹੁਤਾਸਨ ਪਰੇ ਨਾ ਗਿਰ ਕੇ
ਤਾਂ ਜੋ ਅੱਗ ਬਲੇ ਤੇ ਉਸ ਵਕਤ ਲੱਕੜਾਂ ਥੱਲੇ ਨਾ ਡਿੱਗਣ ਇਹੋ ਜਿਹੇ ਢੰਗ ਨਾਲ ਚਿਖਾ ਰਚੀ ਹੈ
ਇਸ ਪ੍ਰਕਾਰ ਰਚ ਕਾਸ਼ਟ ਧਰ ਕੇ
ਇਹਦਾ ਸਾਰੀਆਂ ਲੱਕੜਾਂ ਦੀ ਚਿਖਾ ਰਚ ਕੇ ਤਿਆਰ ਕਰ ਦਿੱਤੀ ਹੈ
ਸ਼ੀਸ਼ੇ ਪੋ ਗੁਲਾਬ ਕੇ ਛਿਰਕੇ
ਫਿਰ ਉੱਤੇ ਗੁਲਾਬ ਦੀਆਂ ਸ਼ੀਸ਼ੀਆਂ ਦਾ ਚਿੱਤਰ ਜਿਹੜਾ ਹੈ ਉਹ ਚਰਚਣ ਕੀਤਾ ਹੈ
ਸਹਿਤ ਕਨਾਤ ਪਿਗੋਵਨ ਕਰਕੇ
ਕਨਾਤਾਂ ਨੇ ਉਹਨਾਂ ਵਿਚ ਵੀ ਸੁਗੰਧੀ ਨਾਲ ਪਿਗੋ ਦਿੱਤੀਆਂ ਹਨ
ਅਤਰ ਫੁਲੇਲ ਚਿਖਾ ਮੋਡਾਰਾ
ਸੋਹਣਾ ਅਤਰ ਫੁਲੇਲ ਚਿਖਾ ਦੇ ਵਿਚ ਵੀ ਧਾਰਨ ਕਰਕੇ ਪਾਇਆ ਹੈ
ਜੈ ਕੈ ਉੱਠੀ ਅਦਕ ਮਹਿਕਾਰਾ
ਬੜੀ ਸੁਗੰਧੀ ਬੜੀ ਮਹਿਕ ਉਥੋਂ ਪੈਦਾ ਹੋਣ ਲੱਗੀ ਹੈ
ਆਦਤ ਸਭ ਕਾਰਜ ਕਰਕੇ
ਆਦਤ ਸਾਰੇ ਕਾਰਜ ਭਲੀ ਪ੍ਰਕਾਰ ਨਾਲ ਕੀਤੇ ਹਨ
ਸਤਿਗੁਰ ਕੋ ਪਰ ਲੋਕ ਸਿਮਰ ਕੇ
ਸਤਿਗੁਰੂ ਸੱਚੇ ਪਾਤਸ਼ਾਹ ਦੇ ਸੱਚਖੰਡ ਨੂੰ ਜਾਣ ਕਰਕੇ
ਸ਼ੋਕ ਸਹਿਤ ਸੋਗਨ ਤੇ ਸੋਚਤ
ਸਾਡੇ ਮਨ ਚ ਬੜਾ ਭਾਰੀ ਦੁੱਖ ਹੈ ਸਿੱਖਾਂ ਦੇ ਹਿਰਦਿਆਂ ਵਿਚ ਕਰ ਤਾਂ ਰਹੇ ਨੇ ਸਾਰੀ ਸੇਵਾ ਪਰ ਮਨ ਵਿਚ ਬੜਾ ਭਾਰੀ ਦੁੱਖ ਹੈ
ਬੂੰਦ ਬਿਲੋਚਨ ਤੇ ਜਲ ਮੋਚ
ਕਈ ਸਿੰਘਾਂ ਦੇ ਨੇਤਰਾਂ ਚੋਂ ਨੀਰ ਵਹਿ ਰਿਹਾ ਅੱਖਾਂ ਚੋਂ ਹੰਝੂ ਵਹਿ ਰਹੇ ਨੇ ਚੱਲੇ ਨੇ ਬਾਜਾਂ ਵਾਲੇ ਪ੍ਰੀਤਮ ਸਾਨੂੰ ਛੱਡ ਕੇ
ਇਸ ਅਲੰਬ ਅਬ ਕਰ ਹੈ ਪਾਸਾ
ਅਸੀਂ ਕਿਹਦੇ ਆਸਰੇ ਇੱਥੇ ਰਹਾਂਗੇ ਸਾਨੂੰ ਕਿਹਦੀ ਟੇਕ ਹੁਣ ਸਤਿਗੁਰੂ ਦਸਵੇਂ ਪਾਤਸ਼ਾਹ ਤੋਂ ਬਿਨਾ?
ਕਿਤ ਦਰਸ਼ਨ ਪ੍ਰਾਪਤ ਸੁਖ ਰਾਸਾ,
ਸਾਨੂੰ ਕਿਹਦੇ ਦਰਸ਼ਨ ਹੋਣਗੇ, ਕਿਹਦੇ ਦਰਸ਼ਨ ਕਰਕੇ ਅਸੀਂ ਆਨੰਦਿਤ ਹੋਵਾਂਗੇ?
ਅਰੇ ਕੋ ਨਾਮ ਕੋ ਉਪਦੇਸ਼,
ਕੌਣ ਉਪਦੇਸ਼ ਦੇਗਾ ਕਲਗੀਆਂ ਵਾਲੇ ਪਾਤਸ਼ਾਹ ਤੋਂ ਬਿਨਾ?
ਅਜੀ ਉਹ ਦੇਸ਼ ਨਿਜ ਬੀਚ ਵਿਦੇਸ਼,
ਅਸੀਂ ਤਾਂ ਆਪਣਾ ਦੇਸ਼ ਛੱਡ ਕੇ ਪੰਜਾਬ ਇੱਥੇ ਆ ਬੈਠੇ ਆ ਪਰਦੇਸ਼ ਵਿੱਚ, ਇੱਥੇ ਕੌਣ ਸਾਨੂੰ ਉਪਦੇਸ਼ ਦੇਵੇਗਾ?
ਇਤਿਆਦ ਤੌਰ ਵਿਖੇ ਵਿਚਾਰੇ,
ਕੇਸਾ ਸਿੰਘ ਆਪਣੇ ਮਨਾ ਹੀ ਮਨਾ ਵਿੱਚ ਵਿਚਾਰ ਕਰ ਰਹੇ ਨੇ,
ਹੱਥ ਸਾਥ ਸਭ ਕਾਜ ਸੁਧਾਰੇ,
ਹੱਥਾਂ ਨਾਲ ਕੰਮ ਕਰਦੇ ਨੇ, ਮਨ ਮਨ ਇਸ ਤਰ੍ਹਾਂ ਦੇ ਵਿਚਾਰ ਕਰ ਰਹੇ ਨੇ। ਕਲਗੀਧਰ ਜੀ ਸਾਰੀ ਸੰਗਤ ਨੂੰ ਜਿਵੇਂ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।